ਦਾਤਾਰ ਸਤਿਗੁਰੂ ਜੀ ਦੇ ਅੰਮ੍ਰਿਤ ਵਚਨਾਂ ਨੂੰ ਕੀਰਤਨ ਰੂਪ ਅੰਦਰ ਸਰਵਣ ਕਰ ਰਹੇ ਸੀ। ਅੱਜ ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਮੇਰੇ ਸਤਿਗੁਰੂ ਜੀ ਨੇ ਮਿਹਰ ਕਰਕੇ ਬਖਸ਼ਿਸ਼ ਕੀਤੀ ਹੈ, ਇਹ ਪਵਿੱਤਰ ਅੰਮ੍ਰਿਤ ਬਚਨ ਭਗਤ ਕਬੀਰ ਸਾਹਿਬ ਜੀ ਉਹਨਾਂ ਦੀ ਮੁਖਾਰ ਦਿਲ ਤੋਂ ਉਚਾਰਨ ਕੀਤੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜ ਤਨਾ ਸ਼ਰੀਫ ਹੈ। ਇਸ ਪਵਿੱਤਰ ਸ਼ਬਦ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਔਰ ਆਪ ਸਾਧ ਸੰਗਤ ਦੀ ਅਸੀਸ ਨਾਲ ਆਪਾਂ ਆਰੰਭ ਕਰਾਂਗੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਅੰਦਰ ਨੂੰ ਇਕਾਗਰਤਾ ਦੀ ਦਾਤ ਬਖਸ਼ ਕੇ ਇਸ ਪਵਿੱਤਰ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ, ਆਸੀਸ ਬਖਸ਼ ਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਦੋ ਗੱਲਾਂ ਸਾਨੂੰ ਪੂਰੇ ਸ਼ਬਦ ਵਿੱਚ ਦ੍ਰਿੜ ਕਰਾਈਆਂ ਨੇ। ਪਹਿਲੀ ਗੱਲ ਤਾਂ ਭਗਤ ਕਬੀਰ ਸਾਹਿਬ ਜੀ ਨੇ ਇਹ ਦੱਸੀ ਹੈ ਕਿ ਉਸ ਪਰਿਪੂਰਨ ਪਰਮਾਤਮਾ ਦਾ ਅੱਜ ਤੱਕ ਕੋਈ ਵੀ ਮਨੁੱਖ ਔਰ ਕੋਈ ਵੀ ਦੇਵੀ ਦੇਵਤਾ ਅੰਤ ਨਹੀਂ ਪਾ ਸਕਿਆ। ਦੂਸਰਾ ਬਚਨ ਇਸ ਸ਼ਬਦ ਵਿੱਚ ਭਗਤ ਜੀ ਨੇ ਦ੍ਰਿੜ ਕਰਾਇਆ ਹੈ ਕਿ ਜਿਸ ਬੇਅੰਤ ਦਾ ਅੰਤ ਅਜੇ ਤੱਕ ਕਿਸੇ ਨੇ ਪਾਇਆ ਨਹੀਂ, ਕਹਿੰਦੇ ਨੇ ਮੈਂ ਉਸ ਪਰਿਪੂਰਨ ਪਰਮੇਸ਼ਵਰ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ। ਪਰ ਵਸਾਇਆ ਕਿਵੇਂ? ਰੱਬ ਦੇ ਪਿਆਰੇ ਸੰਤ ਜਨ ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਚਰਨਾਂ ਨਾਲ ਜੁੜ ਕੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ। ਤੇ ਜਿਹੜੇ ਰੱਬ ਦੇ ਸੰਤਾਂ ਦੇ ਚਰਨਾਂ ਨਾਲ ਜੁੜ ਜਾਣ, ਕਬੀਰ ਸਾਹਿਬ ਕਹਿੰਦੇ ਉਹ ਬੰਦਿਆਂ ਦੀ ਭਟਕਣਾ ਮੁੱਕ ਜਾਂਦੀ ਹੈ। ਦੇਖੋ ਦੋ ਬੇਨਤੀਆਂ ਮੈਂ ਕਰਦੀਆਂ ਨੇ, ਇੱਕ ਤਾਂ ਸ਼ਬਦ ਵਿੱਚੋਂ ਪ੍ਰਭੂ ਬੇਅੰਤ ਹੈ, ਉਸ ਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਨਹੀਂ, ਤੇ ਜੇ ਉਸ ਨੂੰ ਪਾਣਾ ਹੈ ਤੂੰ ਆਪ, ਤੇ ਰੱਬ ਦੇ ਪਿਆਰੇ ਸੰਤ ਜਨ ਉਹਨਾਂ ਦੀ ਸੰਗਤ ਨਾਲ ਜੁੜ ਜਾਈ। ਪ੍ਰਭੂ ਸੰਤਾਂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਕਦੀ ਵੀ ਭਟਕਦਾ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਹਰ ਪ੍ਰਾਣੀ ਮਾਤਰ ਨੂੰ ਇਹ ਉਪਦੇਸ਼ ਦ੍ਰਿੜ ਕਰਾਇਆ ਹੈ ਕਿ ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ, ਉਸ ਵਾਹਿਗੁਰੂ ਦਾ ਅੱਜ ਤੀਕਰਾ ਕਦੀ ਕਿਸੇ ਨੇ ਅੰਤ ਨਹੀਂ ਪਾਇਆ, ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਉਸ ਪਰਮਾਤਮਾ ਦਾ ਕੋਈ ਅੰਤ ਪਾ ਸਕੇਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿੱਚ ਇੱਕ ਪਵਿੱਤਰ ਬਚਨ ਕੀਤਾ ਹੈ। ਉਸ ਪੂਰੇ ਸ਼ਬਦ ਵਿੱਚ ਦਾਤਾਰ ਜੀ ਨੇ ਚਾਰ ਉਦਾਹਰਨਾਂ ਦਿੱਤੀਆਂ ਨੇ ਤੇ ਸਿਰਫ ਇੰਨੀ ਕੁ ਗੱਲ ਸਮਝਾਉਣ ਦੇ ਲਈ ਕਿ ਉਸ ਪਰਮਾਤਮਾ ਦਾ ਅੰਤ ਅੱਜ ਤੀਕਰਾ ਕੋਈ ਨਹੀਂ ਪਾ ਸਕਿਆ। ਉਹ ਚਾਰ ਉਦਾਹਰਨਾਂ ਕਿਹੜੀਆਂ ਨੇ? ਉਹਦੇ ਵਿੱਚ ਪਹਿਲਾਂ ਤਾਂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਫਾ ਵਿੱਚ ਮੱਠ ਵਿੱਚ ਬੈਠ ਕੇ ਧਿਆਨ ਲਗਾਉਣ ਵਾਲੇ ਸਾਧਕ ਦੇ ਸੰਬੰਧੀ ਕਿਹਾ ਕਿ ਇਹਨਾਂ ਨੇ ਜੇਕਰ ਮੇਰੀ ਆਰਦਲਾ ਤੇ ਸ਼ਬਦ ਵਰਤੇ ਨੇ, ਕਿਹਨਾਂ ਨੇ ਜੇਕਰ ਮਨੁੱਖ ਦੀ ਆਰਬਲਾ ਉਮਰ ਕਰੋੜਾਂ ਸਾਲ ਹੋ ਜਾਏ। ਮੈਂ ਬਾਣੀ ਵਿੱਚੋਂ ਅਰਜ਼ ਕਰ ਰਿਹਾ ਵਾਂ ਕਿ ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚੋਂ ਨਿਕਲੇ ਹੋਏ ਇਹ ਸ਼ਬਦ ਨੇ ਕਿ ਉਸ ਪਰਮਾਤਮਾ ਦਾ ਇੰਨੀ ਕਮਾਈ ਕਰਨ ਤੋਂ ਬਾਅਦ ਵੀ ਅੰਤ ਨਹੀਂ ਪਾਇਆ ਜਾ ਸਕਦਾ। ਪਹਿਲਾ ਬਚਨ ਕੀਤਾ ਨੇ ਵੀ ਜੇ ਕਰੋੜ ਸਾਲ, ਇੱਕ 200 ਸਾਲ ਨੇ, ਕਰੋੜਾਂ ਸਾਲ ਦੀ ਉਮਰ ਹੋਵੇ ਤੇ ਬੰਦੇ ਨੂੰ ਕਿਤੇ ਸਾਧਨਾ ਕਰਨ ਦਾ ਚਾਉ ਪੈਦਾ ਹੋ ਜਾਏ। ਧੰਨ ਗੁਰੂ ਨਾਨਕ ਸਾਹਿਬ ਕਿਹਨਾਂ ਨੇ ਇਹੋ ਜਿਹੀ ਗੁਫਾ ਵਿੱਚ ਬੈਠ ਕੇ ਸਾਧਨਾ ਕਰੇ, ਨਾ ਤਾਂ ਉਹਨੂੰ ਸਵੇਰੇ ਸੂਰਜ ਦੀਆਂ ਕਿਰਨਾਂ, ਸੂਰਜ ਦੀ ਧੁੱਪ ਰੋਸ਼ਨੀ ਦਿਖਾਈ ਦੇ ਤੇ ਨਾ ਉਸਨੂੰ ਰਾਤ ਕਦੀ ਚੰਦਰਮਾ ਦੀਆਂ ਸ਼ੀਤਲ ਰਿਸ਼ਮਾਂ, ਚੰਦਰਮਾ ਦੀ ਚਾਂਦਰੀ ਉਹਨੂੰ ਦਿਸੇ। ਇਹਦਾ ਭਾਵ ਇਹ ਕਿ ਨਾ ਉਹ ਕਦੀ ਦਿਨ ਚੜੇ ਬਾਹਰ ਨਿਕਲੇ, ਨਾ ਉਹ ਰਾਤ ਨੂੰ ਬਾਹਰ ਨਿਕਲੇ। ਕਰੋੜਾਂ ਸਾਲ ਉਹ ਬੰਦਾ ਇਬਾਦਤ ਕਰਦਾ ਰਹੇ ਤੇ ਸਾਹਿਬ ਕਿਹਨਾਂ ਨੇ ਪਾਣੀ ਤੇ ਰੋਟੀ ਇਹਨਾਂ ਦੋਨਾਂ ਤੋਂ ਵੀ ਉੱਪਰ ਉੱਠ ਜਾਏ, ਕੇਵਲ ਉਹ ਪੌਣ ਵਿੱਚੋਂ ਹਵਾ ਵਿੱਚੋਂ ਭੋਜਨ ਵੀ ਲੈ ਲੈ ਤੇ ਹਵਾ ਦੇ ਵਿੱਚੋਂ ਪਾਣੀ ਵੀ ਉਹ ਲੈ ਲੈ ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਰੋੜਾਂ ਸਾਲ ਬਿਨਾਂ ਖਾਣ ਤੋਂ ਬਿਨਾਂ ਪੀਣ ਤੋਂ ਗੁਫਾ ਵਿੱਚ ਬੈਠ ਕੇ ਸਮਾਧੀ ਲਾ ਕੇ ਬੰਦਾ ਬਹਿ ਜਾਏ ਤੇ ਕਰੋੜਾਂ ਸਾਲ ਦੀ ਕਮਾਈ ਤੋਂ ਬਾਅਦ ਰੱਬ ਬਾਰੇ ਤਿੰਨ ਮਾਤਰ ਵੀ ਕੋਈ ਨਹੀਂ ਜਾਣ ਸਕਦਾ। ਉਹ ਕਿੰਨਾ ਬੇਅੰਤ ਹੈ। ਸਾਹਿਬ ਗੁਰੂ ਨਾਨਕ ਸਾਹਿਬ ਨੇ ਪਹਿਲਾ ਬਚਨ ਕਹਿਣ ਲੱਗੇ ਕੋਟ ਕੋਟੀ ਮੇਰੀ ਆਰ ਜਾ। ਕੋਟ ਕੋਟੀ ਦੋ ਸ਼ਬਦ ਨੇ, ਇਹਦਾ ਅਰਥ ਹੈ ਕਰੋੜਾਂ ਸਾਲ ਤੇ ਆਰਜਾ ਦਾ ਅਰਥ ਹੈ ਉਮਰ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਪੀਣ ਤੇ ਅਪਿਆਓ ਦੋ ਸ਼ਬਦ ਨੇ। ਪੀਣ ਦਾ ਅਰਥ ਹੁੰਦਾ ਪਾਣੀ ਪੀਣਾ, ਅਪਿਆਓ ਦਾ ਅਰਥ ਹੁੰਦਾ ਭੋਜਨ ਖਾਣਾ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਚੰਦਰਮਾ ਤੇ ਸੂਰਜ ਦੋਨਾਂ ਨੂੰ ਮੈਂ ਕਦੀ ਤੱਕਾ ਨਾ, ਗੁਫਾ ਵਿੱਚ ਬੈਠ ਕੇ ਕਰਾਂ ਭਗਤੀ, ਚੰਦ ਸੂਰਜ ਦੇ ਗੁਫਾ ਨਾ ਦੇਖਾਂ, ਸੁਪਨਾ ਸੌਣ ਨਾ ਸੌਣ, ਕਿਤੇ ਸੁਪਨੇ ਵਿੱਚ ਵੀ ਭੁੱਲ ਕੇ ਸਵਾ ਨਾ। ਪਰ ਹੇ ਪ੍ਰਭੂ, ਇੰਨੀ ਸਾਧਨਾ ਕਰਨ ਤੋਂ ਬਾਅਦ ਤੂੰ ਦਾਵਾ ਨਹੀਂ ਕਰ ਸਕਦਾ ਮੈਂ ਅੰਤ ਪਾਇਆ, ਵੀ ਤੇਰੀ ਕੀਮਤ ਨਾ ਪਵੇ, ਹੋ ਕੇਵਲ ਆਖਾਂ ਨਾ, ਤੇਰਾ ਅੰਤ ਫਿਰ ਵੀ ਨਹੀਂ ਪਾਇਆ ਜਾ ਸਕਦਾ। ਇਸ ਤੋਂ ਅੱਗੇ ਫਿਰ ਦੂਸਰਾ ਪ੍ਰਮਾਣ ਗੁਰੂ ਨਾਨਕ ਸਾਹਿਬ ਨੇ ਖਿਰੀ ਰਾਗ ਦੇ ਸ਼ਬਦ ਵਿੱਚ ਬਖਸ਼ਿਸ਼ ਕੀਤਾ, ਕਹਿੰਦੇ ਜੇਕਰ ਕੋਈ ਆਦਮੀ ਆਪਣੇ ਤਨ ਨੂੰ ਖੋਹ ਸੁੱਟੇ, ਭਾਵੇਂ ਮੁਖਾਤਬ ਆਪਣੇ ਆਪ ਨੂੰ ਕਰ ਰਹੇ ਨੇ ਪਰ ਅਸਲ ਵਿੱਚ ਉਹ ਸਾਨੂੰ ਸਮਝਾਉਂਦੇ ਪਏ ਨੇ ਕਿ ਇੰਨੀ ਸਾਧਨਾ, ਇੰਨੀ ਕਮਾਈ ਤੋਂ ਬਾਅਦ ਵੀ ਉਸ ਪ੍ਰਭੂ ਦਾ ਅੰਤ ਨਹੀਂ। ਦਾਤਾਰ ਕਹਿੰਦੇ ਜੇਕਰ ਕੋਈ ਆਪਣੇ ਸਰੀਰ ਨੂੰ ਖੋਹ ਸੁੱਟੇ, ਇਸ ਦੇ ਟੁਕੜੇ ਟੁਕੜੇ ਕਰਦਾ ਤਪ ਕਰ ਕਰਕੇ, ਉਹਨਾਂ ਟੁਕੜਿਆਂ ਨੂੰ ਸਾੜ ਲੈ, ਹੱਡੀਆਂ ਨੂੰ ਅੱਗ ਵਿੱਚ ਪੀ ਦੇ, ਇਹਨਾਂ ਆਪਣੀ ਹੋਂਦ ਨੂੰ ਜੇਕਰ ਕੋਈ ਮਤਾ ਵੀ ਦੇ ਤੇ ਸੱਚ ਜਾਣੋ ਇੰਨੀ ਪ੍ਰਤੀਕਸ਼ਾ ਕਰਨ ਤੋਂ ਬਾਅਦ ਵੀ ਰੱਬ ਦਾ ਅੰਤ ਨਹੀਂ। ਦਾਤਾਰ ਨੇ ਦੂਸਰਾ ਪ੍ਰਮਾਣ ਦਿੱਤਾ ਤੇ ਕਹਿਣ ਲੱਗੇ ਕੁੱਸਾਂ ਕੱਟੀਆਂ ਵਾਰ ਵਾਰ, ਪੀਸਣ ਪੀਸਾਂ ਪਾਏ, ਅੱਗੀ ਛੇਤੀ ਜਾਲੀਆਂ, ਭਟਣ ਛੇਤੀ ਰਲ ਜਾਓ, ਪੀ ਤੇਰੀ ਕੀਮਤ ਨਾ ਪਵੇ, ਹੋ ਕੇਵਲ ਆਖਾਂ ਨਾ, ਤੇਰੀ ਕੀਮਤ ਤਾਂ ਫਿਰ ਵੀ ਪੈ ਸਕਦੀ। ਹਜ਼ੂਰ ਨੇ ਪਹਿਲਾ ਬਚਨ ਦਿੱਤਾ ਸਮਾਧੀ ਲਾਉਣ ਵਾਲੇ ਨੂੰ, ਦੂਜੀ ਗੱਲ ਕਹੀਏ ਤਨ ਨੂੰ ਦੁੱਖ ਦੇਣ ਵਾਲੇ ਨੂੰ, ਤਪੱਸਿਆ ਕਰਨ ਵਾਲੇ ਨੂੰ, ਤੇ ਤੀਜਾ ਬਚਨ ਹਜ਼ੂਰ ਨੇ ਕਰਾਮਾਤੀਆਂ ਨੂੰ ਕਿਹਾ। ਕਹਿੰਦੇ ਜੇਕਰ ਬੰਦੇ ਕੋਲ ਇੰਨੀ ਕੁ ਕਰਾਮਾਤ ਆ ਜਾਏ ਕਿ ਅੱਖ ਝਪਕਣ ਦੀ ਦੇਰ ਵਿੱਚ ਉਹ ਸੈਂਕੜੇ ਅਸਮਾਨ ਉੱਤੇ ਉੱਡਣ ਦੀ ਸਮਰੱਥਾ ਰੱਖੇ, ਇੱਕ ਦੋ ਚਾਰ ਫੁੱਟ ਨਹੀਂ, ਸੈਂਕੜੇ ਅਸਮਾਨ ਉੱਪਰ ਉੱਡ ਜਾਏ, ਉਹ ਕਿਸੇ ਨੂੰ ਅੱਖਾਂ ਨਾਲ ਨਜ਼ਰ ਵੀ ਨਾ ਆਵੇ, ਨਾ ਕੁਝ ਖਾਵੇ ਤੇ ਨਾ ਕੁਝ ਪੀਏ, ਇੰਨੀ ਕਰਾਮਾਤ ਇੰਨੀ ਸ਼ਕਤੀ ਲੈਣ ਤੋਂ ਬਾਅਦ ਵੀ ਸੈਂਕੜੇ ਅਸਮਾਨ ਤਾਂ ਉੱਡ ਸਕਣਾ ਪਰ ਰੱਬ ਦਾ ਅੰਤ ਫਿਰ ਵੀ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ। ਹਜ਼ੂਰ ਨੇ ਤੀਸਰਾ ਬਚਨ ਕੀਤਾ ਕਿ ਪੰਖੀ ਹੋਏ ਕਹਿ ਜੇ ਭਵਾਨ ਸਹਿ ਅਸਮਾਨੀ ਜਾਉ, ਨਗਰੀ ਕਿਸੇ ਨਾ ਆਵਾਉ, ਨਾ ਕੁਛ ਪੀਆ ਨਾ ਖਾਉ, ਵੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾ ਨਾ ਹੋਏ ਪ੍ਰਭੂ ਕਿ ਇਹਨਾਂ ਕਰਾਮਾਤੀ ਬਣ ਕੇ ਉੱਡਣ ਨਾਲ ਤੂੰ ਤੇਰਾ ਅੰਤ ਪਾਇਆ ਜਾ ਸਕਦਾ। ਮੈਂ ਸੋਚਣਾ ਕਿ ਚਾਰ ਪ੍ਰਮਾਣ ਦਿੱਤੇ ਤੇ ਚਾਰੇ ਗੱਲਾਂ ਜਿਹੜੀਆਂ ਨੇ ਉਹ ਧਰਮ ਨਾਲ ਸੰਬੰਧਿਤ ਲੋਕਾਂ ਨੂੰ ਕਹੀਆਂ। ਇਹਦੇ ਵਿੱਚ ਕੋਈ ਦੁਨੀਆਦਾਰ ਬੰਦੇ ਦਾ ਜ਼ਿਕਰ ਨਹੀਂ। ਜੇਕਰ ਕੋਈ ਸਮਾਧੀ ਲਾਉਂਦਾ ਤੇ ਉਹ ਦੁਨੀਆਂ ਤੋਂ ਨਿਰਲੇਪ ਹੋ ਕੇ ਤੁਰਿਆ, ਜੇਕਰ ਕੋਈ ਤਪ ਕਰਨ ਤੁਰਿਆ ਤੇ ਉਹ ਦੁਨੀਆਂ ਦੇ ਭੋਗਾਂ ਨੂੰ ਤਿਆਗ ਕੇ ਤੁਰਿਆ, ਤੇ ਜੇਕਰ ਕੋਈ ਸੈਂਕੜੇ ਅਸਮਾਨ ਉੱਡਣ ਦੀ ਸਮਰੱਥਾ ਰੱਖਦਾ। ਹਕੀਕਤ ਵਿੱਚ ਸੱਚ ਜਾਣੋ ਕਿ ਉਹ ਬੰਦਾ ਸੈਂਕੜੇ ਅਸਮਾਨ ਉੱਡ ਵੀ ਹੋ ਸਕਦਾ ਜਿਹਨੇ ਪਹਿਲਾਂ ਸਾਧਨਾ ਕੀਤੀ। ਤੇ ਚੌਥਾ ਪ੍ਰਮਾਣ ਦਿੱਤਾ ਨੇ ਉਸ ਵਿਦਵਾਨ ਸੰਬੰਧੀ ਜਿਹੜਾ ਅਨੇਕਾਂ ਧਰਮ ਗ੍ਰੰਥਾਂ ਨੂੰ ਧਰਮ ਪੋਥੀਆਂ ਨੂੰ ਪੜ੍ਹਦਾ। ਹਜ਼ੂਰ ਕਹਿੰਦੇ ਨੇ ਜੇ ਇਹਨਾਂ ਗ੍ਰੰਥ ਇੰਨੀਆਂ ਪੋਥੀਆਂ ਪੜ੍ਹ ਲਈਆਂ ਜਾਣ ਕਿ ਉਹਨਾਂ ਪੋਥੀਆਂ ਦਾ ਭਾਰ ਹੀ ਕੇਵਲ ਲੱਖਾਂ ਮਨ ਹੋਵੇ, ਲੱਖ ਮਨ ਕਾਗਜ਼ ਪੜਿਆ ਜਾਏ ਤੇ ਪੜ੍ਹਨ ਤੋਂ ਬਾਅਦ ਫਿਰ ਕੀ ਕਰੇ ਜੀ, ਲਿਖਣ ਵਾਲੀ ਹੋ ਜਾਏ ਪੌਣ, ਹਵਾ ਦੀ ਕਲਮ ਹੋਵੇ, ਸਾਰੇ ਸਮੁੰਦਰ ਜਿਹੜੇ ਨੇ ਪਾਣੀ ਨੂੰ ਘੋਲ ਕੇ ਸ਼ਾਹੀ ਬਣਾਈ ਜਾਏ। ਤੇ ਗੁਰੂ ਕੇ ਸਿੱਖੋ, ਜੇ ਲੱਖਾਂ ਮਨ ਕਾਗਜ਼ ਪੜੇ ਹੋਣ, ਇੰਨੀਆਂ ਪੋਥੀਆਂ ਪੜੀਆਂ ਹੋਣ, ਪਵਨ ਤੇਜ ਚੱਲ ਕੇ ਲਿਖੇ ਤੇ ਸਮੁੰਦਰ ਦਾ ਪਾਣੀ ਸ਼ਾਹੀ ਬਣ ਜਾਏ, ਤੇ ਕਈ ਯੁੱਗ ਬੰਦਾ ਲਿਖਦਾ ਰਹੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਐਵੇਂ ਝੱਖ ਨਾ ਮਾਰੀ, ਰੱਬ ਬਾਰੇ ਫਿਰ ਵੀ ਕੁਝ ਨਹੀਂ ਲਿਖਿਆ ਜਾਣ। ਉਹ ਕਿੰਨਾ ਬੇਅੰਤ ਹੈ, ਉਸ ਬੇਅੰਤ ਦਾ ਅੰਤ ਕੋਈ ਨਹੀਂ। ਮੇਰੇ ਕਹਿਣ ਤੋਂ ਮੁਰਾਦ ਕਿ ਸਹਿਜ ਕਿਰਪਾਲੂ ਜੀ ਨੇ ਬਚਨ ਕੀਤੇ ਨੇ ਅਖੀਰਲੀ ਤੁੱਕ ਉਹਨਾਂ ਕਹੀ ਕਿ ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚਿਆ ਭਾਉ, ਮਸੂ ਟੋਟ ਨਾ ਆਵਈ, ਲੇਖਣ ਪਾਉਣ ਚਲਾਓ, ਕੀ ਤੇਰੀ ਕੀਮਤ ਨਾ ਪਵੇ ਉਹ ਕੇਵਲ ਆਖਾ ਨਾ। ਜੇ ਉੱਡ ਕੇ ਅੰਤ ਨਹੀਂ, ਸਮਾਧੀਆਂ ਲਾ ਕੇ ਅੰਤ ਨਹੀਂ, ਜੇ ਕਰਾਮਾਤੀ ਬਣ ਕੇ ਅੰਤ ਨਹੀਂ, ਜੇ ਵਿਦਵਾਨ ਬਣ ਕੇ ਅੰਤ ਨਹੀਂ, ਤੇ ਫਿਰ ਉਸ ਸਾਈਂ ਦੀ ਸ਼ਿਫਤ ਕਿਉਂ ਕਰਦੇ? ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝੀਏ। ਹਜ਼ੂਰ ਕਹਿੰਦੇ ਨੇ ਸ਼ਿਫਤ ਦਾ ਮਤਲਬ ਅੰਤ ਕਰਨਾ ਨੇ, ਅੰਤ ਪਾਣਾ ਨਹੀਂ। ਸ਼ਿਫਤ ਦਾ ਮਤਲਬ ਹੈ ਕੇਵਲ ਸਾਈਂ ਦੇ ਚਰਨਾਂ ਵਿੱਚ ਲੀਨ ਹੋ ਜਾ, ਉਹਦੇ ਨਾਲ ਅਭੇਦ ਹੋ ਜਾਣ। ਜਪਜੀ ਸਾਹਿਬ ਦੀ ਇੱਕ ਪੌੜੀ ਅਸੀਂ ਰੋਜ਼ ਪੜ੍ਹਨੇ, ਕੱਲ ਮੈਂ ਅਖਤਾ ਅਰਜ਼ ਕਰਕੇ ਆਇਆ। ਇਸ ਪੌੜੀ ਦਾ ਪਾਠ ਹੈ ਕਿ ਸਾ ਲਾ ਹੀ ਸਾ ਲਾ ਏਤੀ ਸੁਰਤ ਨਾ ਪਾਈਆ, ਨਦੀਆਂ ਅਟੈ ਵਾਹ ਪਵੈ ਸਮੁੰਦ ਨਾ ਜਾਣੀਐ। ਇੱਥੋਂ ਤੱਕ ਰੁਕ ਜਾਣ ਕਿਉਂਕਿ ਅੱਗੇ ਪ੍ਰਕਰਨ ਪੌੜੀ ਦੇ ਅਰਥ ਹੋਰ ਚੱਲਣਗੇ। ਹੁਣ ਇਹ ਸ਼ਬਦ ਸ਼ੁਰੂ ਹੁੰਦਾ, ਪੌੜੀ ਹੁੰਦੀ ਸ਼ੁਰੂ ਸਾ ਲਾਹੀ ਸਾ ਲਾਹੇ। ਸਾ ਲਾਹੀ ਦਾ ਅਰਥ ਹੈ ਸਲਾਉਣ ਯੋਗ ਪਰਮਾਤਮਾ, ਕਿਉਂਕਿ ਹਰ ਬੰਦਾ ਜਿਹੜਾ ਉਹ ਸਲਾਉਣ ਯੋਗ ਨਹੀਂ ਹੋ ਸਕਦਾ। ਕਈ ਵਾਰੀ ਸੀ ਜਿਹੜੇ ਬੰਦੇ ਸਲਾਉਣ ਯੋਗ ਨਹੀਂ, ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਝੂਠੀ ਉਹਨਾਂ ਦੀ ਸਲੋਤਾ ਸ਼ੁਰੂ ਕਰਦੇ ਨੇ। ਹਜ਼ੂਰ ਕਹਿੰਦੇ ਸੱਚ ਜਾਣੀ ਪਰਮਾਤਮਾ ਸਲਾਉਣ ਯੋਗ ਏ, ਉਹ ਉਸਤ ਕਰਨ ਦੇ ਯੋਗ ਏ, ਉਹ ਸਿਫਤ ਕਰਾਉਣ ਦੇ ਯੋਗ ਏ। ਦਾਤਾਰ ਕਹਿੰਦੇ ਨੇ ਸਾ ਲਾਹੀ ਸਾ ਲਾਹ, ਤੇ ਉਸ ਸਲਾਉਣ ਯੋਗ ਪਰਮਾਤਮਾ ਦੀ ਸਿਫਤ ਸਲਾਹਕਾਰ। ਤੇ ਅਗਲੀ ਜਿਹੜੀ ਉਦਾਹਰਨ ਦਿੱਤੀ ਉਹਨੇ ਗੱਲ ਮੁਕਾਈ ਦਿੱਤੀ ਕਿ ਸਲਾਉਣਾ ਕਿਉਂ ਹੈ, ਕੀ ਲੋੜ ਹੈ ਉਹਨੂੰ ਸਿਫਤ ਸਲਾਹ ਦੀ ਕਰਨ ਦੀ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਦੇਖੋ ਕਿ ਪਾਣੀ ਸਮੁੰਦਰ ਤੋਂ ਉੱਡਿਆ ਹੈ, ਪਹਾੜ ਤੇ ਜਾ ਕੇ ਬਰਸਿਆ ਹੈ, ਉਸੇ ਪਾਣੀ ਦੀਆਂ ਬੂੰਦਾਂ ਨੇ ਇੱਕੋ ਦਮ ਸਬਰ ਸ਼ੁਰੂ ਕਰ ਦਿੱਤਾ ਸਮੁੰਦਰ ਵਾਲੇ ਪਾਸੇ, ਉਹ ਨਦੀਆਂ ਦੇ ਰੂਪ ਵਿੱਚ ਚੱਲ ਪਈਆਂ, ਉਹ ਨਿੱਕੇ ਨਿੱਕੇ ਨਾਲੇ ਤੇ ਵਾਹੜੇ ਬਣ ਕੇ ਚੱਲੀਆਂ, ਨਦੀ ਦੀ ਤੜਫ ਨਦੀ ਦਾ ਸਬਰ ਤੇ ਛੋਟੇ ਛੋਟੇ ਨਾਲਿਆਂ ਦੀ ਦੌੜ ਦਾ ਭਾਵ ਇਹ ਨਹੀਂ ਕਿ ਪਹਾੜ ਤੋਂ ਤੇਜ਼ੀ ਨਾਲ ਰਫਤਾਰ ਤੇਜ਼ ਨਾਲ ਦੌੜ ਕੇ ਸਮੁੰਦਰ ਦਾ ਅੰਤ ਪਾਣ ਚੱਲੇ ਨੇ। ਉਹਨਾਂ ਦੇ ਦੌੜਨ ਦਾ ਮਤਲਬ ਅੰਤ ਪਾਣਾ ਨਹੀਂ, ਉਹਨਾਂ ਦਾ ਮਤਲਬ ਇਹ ਵੇ ਕਿ ਸੌ ਸਾਗਰ ਮੇਰੇ ਜਿਹਦੇ ਤੋਂ ਵਿਛੜਿਆ ਪਰਤ ਕੇ ਉਹਦੇ ਵਿੱਚ ਲੀਨ ਹੋ ਜਾਏ। ਕਿ ਉਸ ਨਦੀ ਨੇ ਕੋਈ ਅੰਤ ਪਾਣਾ? ਗੁਰੂ ਸਾਹਿਬ ਕਹਿੰਦੇ ਉਸ ਵਾੜਿਆਂ ਨੇ, ਉਹਨਾਂ ਛੋਟੀਆਂ ਛੋਟੀਆਂ ਤਾਰਾਵਾਂ ਨੇ, ਕੋਈ ਸਮੁੰਦਰ ਦਾ ਅੰਤ ਨਹੀਂ ਪਾਣਾ, ਉਹਨਾਂ ਦੀ ਦੌੜ ਦਾ ਕਾਰਨ ਇੱਕ ਹੋਵੇ ਕਿ ਜਿਹਦੇ ਤੋਂ ਵਿਛੜਿਆ ਪਰਤ ਕੇ ਉਹਦੇ ਵਿੱਚ ਮਿਲ ਜਾਏ। ਸਿਰਫ ਸਲਾਹ ਦਾ ਸਿਮਰਨ ਦਾ ਭਾਵ ਅੰਤ ਪਾਣਾ ਨਹੀਂ, ਤੇ ਇਹ ਵੈਸੇ ਰਸਤੇ ਹੀ ਗਲਤ ਹੈ। ਜੇ ਕੋਈ ਕਹਿ ਮੈਂ ਗੁਰੂ ਦਾ ਰੱਬ ਦਾ ਬੰਦਗੀ ਵਾਲਿਆਂ ਦਾ ਅੰਤ ਪਾਣ ਚੱਲਿਆ, ਸਾਹਿਬ ਕਹਿੰਦੇ ਨੇ ਪਿਆਰਿਆ ਨਹੀਂ ਸਾ ਲਾਹੀ ਸਾ ਲਾਹੀ, ਇਹਦੀ ਸੁਰਤ ਨਾ ਪਾਈਆ। ਨਦੀਆਂ ਅਤੇ ਬਾਹ, ਨਦੀਆਂ ਅਤੇ ਬਾਹ ਦਰਤੇ ਨਾਲੇ, ਭਾਵੇਂ ਸਮੁੰਦਰ ਨਾ ਜਾਣੀਏ, ਇਹ ਦਰਤੇ ਸਮੁੰਦਰ ਵਿੱਚ ਪੈ ਜਾਣਗੇ ਪਰ ਨਾ ਜਾਣੀਏ, ਨਾ ਤਾਂ ਉਹ ਸਮੁੰਦਰ ਤੋਂ ਵੱਖ ਹੋ ਸਕਦੇ ਨੇ, ਤੇ ਹਕੀਕਤ ਵਿੱਚ ਨਾ ਫਿਰ ਉਹ ਸਮੁੰਦਰ ਦਾ ਅੰਤ ਪਾ ਸਕਦੇ। ਉਹਨਾਂ ਨੇ ਸਮੁੰਦਰ ਦਾ ਅੰਤ ਕੀ ਪਾਇਆ? ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਬੀਰ ਜੀ ਨੇ ਪਹਿਲੀ ਗੱਲ ਤਾਂ ਇਹ ਦ੍ਰਿੜ ਕਰਾਈਏ ਕਿ ਕਿਸੇ ਨੇ ਪਰਮਾਤਮਾ ਦਾ ਅੰਤ ਨਹੀਂ ਪਾਇਆ। ਦੂਜੀ ਗੱਲ ਉਹਨਾਂ ਬੜੀ ਸਪਸ਼ਟ ਕੀਤੀ ਹੈ, ਕਿਉਂਕਿ ਅਸੀਂ ਸ਼ਬਦ ਦੇ ਧੁਰੇ ਵਿੱਚ ਰਹਿਣਾ, ਜਿਸ ਹੁਕਮ ਦੀ ਆਪਾਂ ਵਿਚਾਰ ਕਰਨੇ ਆ ਉਹਦੇ ਦਾਇਰੇ ਤੋਂ ਬਾਹਰ ਨਹੀਂ। ਰਹਾਓ ਦੀ ਤੋਕੇ ਕਿ ਸੰਤ ਸੰਗਤ ਰਾਮ ਹਿਰਦੈ ਬਸਾਈ, ਹੁਣ ਸ਼ਬਦ ਹੈ ਕਿਨੇ ਵੀ ਸੰਤ ਸੰਗਤ ਰਾਮ ਹਿਰਦੈ ਬਸਾਈ, ਕਿਨੇ ਪ੍ਰਭੂ ਦੇ ਪਿਆਰੇ ਸੰਤਾਂ ਦੀ ਸੰਗਤ ਕਰਕੇ। ਇੱਥੇ ਜਦੋਂ ਅਰਥ ਕੀਤੇ ਨੇ, ਦੇਖੋ ਪ੍ਰੋਫੈਸਰ ਸਹਿਜ ਸਿੰਘ ਹੋਣੀ ਉਹ ਇੱਕ ਇੱਕ ਸ਼ਬਦ ਨੂੰ ਬਹੁਤ ਨਜ਼ਦੀਕ ਹੋ ਕੇ ਘੋਖਦੇ ਨੇ। ਉਹਨਾਂ ਨੇ ਤੇ ਸੰਤ ਸੰਗਤ ਰਾਮ ਹਿਰਦੈ ਬਸਾਈ ਦੇ ਅਰਥ ਇਹ ਕੀਤੇ ਨੇ ਕਿ ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਕਰਕੇ ਪ੍ਰਭੂ ਮੇਰੇ ਹਿਰਦੇ ਵਿੱਚ ਵੱਸ ਗਿਆ, ਮੇਰੇ ਹਿਰਦੇ ਵਿੱਚ ਟਿਕੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦਾਂ ਵਿੱਚੋਂ ਦੇਖੀਏ ਕਿ ਪ੍ਰਭੂ ਦੀ ਭਗਤੀ ਕਰਨ ਵਾਲੇ ਜਿਹੜੇ ਸੰਤ ਜਾਣੇ, ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੋਏ ਸੰਤ ਜਾਣੇ, ਕਿ ਉਹਨਾਂ ਦੀ ਸੰਗਤ ਪ੍ਰਭੂ ਦੇ ਦਰ ਤੱਕ ਮਿਲਾਪ ਨਹੀਂ ਕਰਾ ਸਕਦੀ? ਹੁਣ ਉਹਨਾਂ ਸੰਤਾਂ ਦੀ ਪਰਿਭਾਸ਼ਾ, ਉਹਨਾਂ ਸੰਤਾਂ ਦੇ ਲੱਛਣ, ਉਹਨਾਂ ਸੰਤਾਂ ਦਾ ਜੀਵਨ, ਉਹਨਾਂ ਸੰਤਾਂ ਦੀ ਰਹਿਤ, ਉਹਨਾਂ ਸੰਤਾਂ ਦੀ ਕਰਨੀ, ਤੇ ਗੁਰੂ ਗ੍ਰੰਥ ਸਾਹਿਬ ਨੇ ਉਹ ਬਾਣੀ ਵਿੱਚ ਸ਼ਬਦ ਕਹੇ ਨੇ, ਉਹਨਾਂ ਦੀ ਕਰਨੀ ਕੈਸੀ ਹੋਵੇਗੀ, ਉਹਨਾਂ ਦੀ ਰਹਿਤ ਕੈਸੀ ਹੋਵੇਗੀ, ਉਹਨਾਂ ਦਾ ਜੀਵਨ ਕੈਸਾ ਹੋਵੇਗਾ। ਕਬੀਰ ਸਾਹਿਬ ਨੇ ਤਾਂ ਬਚਨ ਕਹਿਣੇ ਕਿ ਕਬੀਰ ਸੰਤ ਕੀ ਗੈਲ ਨਾ ਛੋੜੀਏ, ਜਦੋਂ ਰੱਬ ਦੇ ਪਿਆਰੇ ਦੇ ਮਾਰਗ ਤੇ ਚੱਲੇ। ਹੁਣ ਲੋਕਾਂ ਦੀਆਂ ਗੱਲਾਂ ਸੁਣ ਕੇ ਕਿਸੇ ਕਰਨੀ ਵਾਲੇ ਦੇ ਮਾਰਗ ਨੂੰ ਛੱਡ ਨਾ ਦੇ। ਗੈਲ ਦਾ ਅਖਰੀ ਅਰਥ ਦਾ ਰਸਤਾ ਮਾਰਗ, ਕਬੀਰ ਸੰਤ ਕੀ ਗੈਲ ਨਾ ਛੋੜੀਏ, ਮਾਰਗ ਲਾਗਾ ਜਾਉ। ਕਹਿੰਦੇ ਨੇ ਜੇ ਕਿਤੇ ਕਰਨੀ ਵਾਲਾ ਚੱਕਰ ਗਿਆ, ਪੇਖਤ ਹੀ ਪੁਨੀਤ ਹੋਏ ਭੇਟਤ ਜਪੀਏ, ਨਾ ਉਹਨੂੰ ਵੇਖਦਿਆਂ ਸਾਰ ਤੈਨੂੰ ਪਵਿੱਤਰਤਾ ਮਿਲੇਗੀ। ਭੇਟਤ ਦਾ ਅਰਥ ਉਹਦੇ ਮਿਲਾਪ ਨਾਲ ਤੈਨੂੰ ਪਰਮਾਤਮਾ ਚੇਤੇ ਆਵੇਗਾ। ਉਹਨਾਂ ਨੇ ਇੱਕ ਪ੍ਰਮਾਣ ਹੋਰ ਦਿੱਤਾ, ਮੈਂ ਉਹਨਾਂ ਦੀ ਬਾਣੀ ਵਿੱਚ ਹੀ ਅਰਥ ਕਰਨੀ ਚਾਹੁੰਦਾ, ਕਿਉਂਕਿ ਅੱਜ ਸ਼ਬਦ ਵੀ ਉਹਨਾਂ ਦਾ ਹੁਕਮ ਰੂਪ ਆਇਆ। ਉਹਨਾਂ ਦਾ ਬਚਨ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਕਹਿੰਦੇ ਨੇ ਰੱਬ ਦੀ ਸੇਵਾ ਕਰੀ ਇਹ ਵੀ ਭਲੀ ਗੱਲ ਹੈ, ਤੇ ਬੰਦਗੀ ਕਰਨ ਵਾਲੇ ਸੰਤ ਦੀ ਸੇਵਾ ਕਰੀ ਇਹ ਵੀ ਭਲੀ ਗੱਲ ਹੈ। ਕਿਉਂ? ਕਹਿਣ ਲੱਗੇ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਪਰਮਾਤਮਾ ਮੁਕਤੀ ਦਿੰਦਾ ਬੰਧਨ ਤੋੜਦਾ, ਤੇ ਸੰਤ ਦਾ ਕੰਮ ਕੇਵਲ ਇਹਦੇ ਨਾਮ ਜਪਾਵੇ। ਸੰਤ ਜਪਾਵੈ ਨਾਮ, ਸੰਤ ਪ੍ਰਭੂ ਦੀ ਬੰਦਗੀ ਨਾਮ ਨੂੰ ਜਪਾਉਂਦਾ। ਆਓ ਦੇਖੋ ਅੱਗੇ ਮੈਂ ਅਰਥ ਕਰਨੀ ਹੈ, ਫਿਰ ਉਹ ਸੰਤ ਹੁੰਦੇ ਕੀ ਹੋ ਜਾਏ, ਉਹਨਾਂ ਦਾ ਜੀਵਨ ਕੀ? ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਆਪਣੀ ਰਚਨਾ ਵਿੱਚ ਕਵਿਤਾ ਵਿੱਚ ਇੱਕ ਪ੍ਰਮਾਣ ਦਿੱਤਾ ਹੈ। ਕਹਿੰਦੇ ਜਿਹੜਾ ਰੱਬ ਦਾ ਸੰਤ ਹੈ ਨਾ, ਉਹ ਧਰਤੀ ਦੇ ਕਿਸੇ ਖਿੱਤੇ ਵਿੱਚ ਚਲੇ ਜਾਏ, ਕਿਸੇ ਬੋਲੀ ਦੇ ਲੋਕ ਹੋਣ, ਕਿਸੇ ਨਸਲ ਦੇ ਹੋਣ, ਕਿਸੇ ਜਾਤ ਦੇ ਹੋਣ, ਹੋਵੇ ਰੱਬ ਦਾ ਸੰਤ, ਉਹਦੇ ਨੇੜੇ ਬੈਠਿਆਂ ਸਭ ਨੂੰ ਛੱਡ ਪੈਂਦੀ ਹੈ। ਉਹਨਾਂ ਨੇ ਫਿਰ ਤਿੰਨ ਪ੍ਰਮਾਣ ਦਿੱਤੇ ਨੇ, ਤੇ ਉਹ ਉਦਾਹਰਨਾਂ ਸਾਡੇ ਰੋਜ਼ਮਰਾ ਜੀਵਨ ਵਿੱਚ ਤੱਕਣ ਵਾਲੀਆਂ, ਵਰਤਣ ਵਾਲੀਆਂ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਕੀ ਅੰਨ ਸਾਰੀ ਦੁਨੀਆਂ ਦਾ ਆਸਰਾ ਨਹੀਂ? ਉਹ ਕਹਿੰਦੇ ਨੇ ਭਾਵੇਂ ਕੋਈ ਆਪਾਂ ਹੁਣ ਦੇਖੀਏ, ਭਾਵੇਂ ਕਿਸੇ ਦਾ ਰੰਗ ਕਾਲਾ ਗੋਰਾ ਸਾਂਵਲਾ, ਜਿਹੜਾ ਮਰਜ਼ੀ ਤਨ ਦਾ ਰੰਗ ਹੋਵੇ, ਬੋਲੀ ਜਿਹੜੀ ਮਰਜ਼ੀ ਹੋਵੇ, ਪਹਿਰਾਵੇ ਜਿਹੜੇ ਮਰਜ਼ੀ ਹੋਣ, ਤੇ ਧਰਤੀ ਦੇ ਕਿਸੇ ਖਿੱਤੇ ਵਿੱਚ ਵੀ ਬੰਦਾ ਰਹਿੰਦਾ ਹੋਵੇ, ਤਕਰੀਬਨ ਹਰ ਬੰਦਾ ਜਿਹੜਾ ਉਹ ਅੰਨ ਨਾਲ ਆਪਣੇ ਪੇਟ ਨੂੰ ਭਰਦਾ। ਇਹ ਗੱਲ ਵੱਖਰੀ ਕਿ ਉਹਦੇ ਅੰਨ ਦੇ ਖਾਣ ਤੇ ਪਕਾਉਣ ਦਾ ਢੰਗ ਵੱਖਰਾ ਹੋ ਸਕਦਾ, ਪਰ ਅੰਨ ਦੀ ਵਰਤੋਂ ਤਾਂ ਸਾਰੇ ਕਰਦੇ ਨੇ। ਸਿਰਫ ਉਦਾਹਰਨ ਅਰਥ ਕਰ ਰਹੇ ਹਾਂ ਕਿ ਸੰਤ ਕਿਵੇਂ ਸਾਰੀ ਦੁਨੀਆਂ ਤੇ ਪ੍ਰਵਾਨ ਹੋ ਸਕਦਾ। ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਦੇਖ ਕੰਗਾਲ ਵੀ ਅੰਨ ਖਾਂਦਾ ਹੈ ਤੇ ਇੱਕ ਬਾਦਸ਼ਾਹ ਵੀ ਅੰਨ ਖਾਂਦਾ ਹੈ, ਇੱਕ ਸੰਤ ਵੀ ਅੰਨ ਖਾਂਦਾ ਹੈ, ਇੱਕ ਸਾਧਕ ਵੀ ਅੰਨ ਖਾਂਦਾ ਹੈ। ਕਹਿਣ ਲੱਗੇ ਚੇਤੇ ਰੱਖ, ਇੱਕ ਅਨਪੜ੍ਹ ਬੰਦੇ ਦੀ ਜ਼ਿੰਦਗੀ ਦਾ ਆਧਾਰ ਵੀ ਅੰਨ ਹੈ ਤੇ ਇੱਕ ਪੜ੍ਹੇ ਲਿਖੇ ਨੂੰ ਅੰਦਰ ਦੀ ਤ੍ਰਿਪਤੀ ਵੀ ਅੰਨ ਦਿੰਦਾ, ਭੋਜਨ ਦਿੰਦਾ। ਉਹ ਕਹਿੰਦੇ ਨੇ ਇਹ ਅੰਨ ਸਾਰਿਆਂ ਨੇ ਪ੍ਰਵਾਨ ਕਿਵੇਂ ਕਰ ਲਿਆ? ਕਦੀ ਕਿਤੇ ਕਿਹਾ ਕਿ ਅੰਨ ਨੇ ਇਹ ਨਹੀਂ ਕਿਹਾ ਕਿ ਮੈਂ ਕੇਵਲ ਪੜ੍ਹੇ ਲਿਖੇ ਦੇ ਅੰਦਰ ਦੀ ਭੁੱਖ ਮਿਟਾਣੀ, ਮੈਂ ਅਨਪੜ੍ਹ ਬੰਦੇ ਦੇ ਨੇੜੇ ਨਹੀਂ ਜਾਣਾ। ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਪੜ੍ਹਿਆਂ ਨੇ ਵੀ ਅੰਨ ਨੂੰ ਅਨਾਜ ਨੂੰ ਪ੍ਰਵਾਨ ਕਰ ਲਿਆ, ਅਨਪੜ੍ਹ ਨੇ ਵੀ ਕਰ ਲਿਆ, ਰਾਜੇ ਨੇ ਵੀ ਪ੍ਰਵਾਨ ਕਰ ਲਿਆ, ਕੰਗਾਲ ਨੇ ਵੀ ਪ੍ਰਵਾਨ ਕਰ ਲਿਆ, ਪਾਪੀ ਨੇ ਵੀ ਪ੍ਰਵਾਨ ਕਰ ਲਿਆ, ਪੁੰਨੀ ਨੇ ਵੀ ਅੰਨ ਨੂੰ ਪ੍ਰਵਾਨ ਕੀਤਾ। ਕਹਿਣ ਲੱਗੇ ਅੰਨ ਸਾਰੀਆਂ ਥਾਵਾਂ ਤੇ ਪ੍ਰਵਾਨ ਹੈ ਤੇ ਸੱਚ ਜਾਣੀ ਰੱਬ ਦਾ ਸੰਤ ਹੋਵੇ ਜੀ ਉਹ ਸਾਰੀਆਂ ਥਾਵਾਂ ਤੇ ਪ੍ਰਵਾਨ। ਪਰ ਕਹਿੰਦੇ ਅੰਨ ਐਵੇਂ ਆਸਰਾ ਨਹੀਂ ਬਣਿਆ, ਅੰਨ ਦੀ ਆਪਣੀ ਕੋਈ ਘਾਲਣਾ ਹੈ। ਖਿਮਾ ਕਰਿਓ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੇ ਆਧਾਰਿਤ ਭਾਈ ਗੁਰਦਾਸ ਸਾਹਿਬ ਸਮੇਤ ਉਹ ਕਹਿੰਦੇ ਨੇ ਦੇਖੋ ਕਿ ਅੰਨ ਸਰਬ ਪ੍ਰਵਾਨਿਤ ਕਿਵੇਂ ਹੋਇਆ, ਸਰਬ ਦੇਸ਼ੀ, ਸਰਬ ਪ੍ਰਵਾਨਿਤ, ਸਰਬ ਵਿਆਪਕ ਹੋ ਗਿਆ। ਉਹ ਕਹਿੰਦੇ ਨੇ ਅਸਲ ਵਿੱਚ ਅੰਨ ਦੀ ਕਮਾਈ ਹੈ। ਉਹਨਾਂ ਉਦਾਹਰਣ ਦਿੱਤੀ ਉਸ ਧਰਤੀ ਦੀ, ਕਹਿੰਦੇ ਨੇ ਆਪਾਂ ਕਣਕ ਨੂੰ ਅਨਾਜ ਨੂੰ ਧਰਤੀ ਵਿੱਚ ਬੀਜਣੇ, ਸਿਰਫ ਇੱਕ ਪ੍ਰਮਾਣ ਹੈ ਅਨਾਜ ਕਣਕ ਲਾ ਲਈ। ਕਹਿੰਦੇ ਉਹਨਾਂ ਪਹਿਲਾਂ ਧਰਤੀ ਵਿੱਚ ਉਹਨੂੰ ਉੱਥੇ ਬੀਜਿਆ, ਸਰਦੀ ਦੇ ਦਿਨਾਂ ਵਿੱਚ ਉਹਦੇ ਉੱਤੇ ਕੋਰਾ ਵੀ ਪਿਆ। ਕਦੇ ਤੱਕੇ ਉਹ ਕਣਕ ਨਾਲ ਹੁੰਦਾ ਹੈ ਕੁਛ, ਜਦੋਂ ਬੀਜਣੇ ਆ ਅੱਤ ਦਾ ਕੋਰਾ ਪੈਂਦਾ ਹੈ। ਕਹਿੰਦੇ ਉਹਨੇ ਸ਼ੀਤ ਹਵਾਵਾਂ ਨੂੰ ਵੀ ਆਪਣੇ ਤਨ ਤੇ ਗਰਿਆ। ਸਮਾਂ ਲੰਘਿਆ, ਬਸੰਤ ਦੀ ਰੁੱਤ ਆਈ ਹੈ ਫੱਗਣ ਖੇਤ ਵਿੱਚ, ਉਦੋਂ ਵੀ ਕਣਕ ਨੇ ਉਸ ਰੁੱਤ ਨੂੰ ਵੀ ਮਾਣਿਆ ਤੇ ਕਹਿਣ ਲੱਗੇ ਜਦੋਂ ਪੱਕਣ ਤੇ ਆਈ ਉਦੋਂ ਅੱਤ ਦੀ ਤਪਸ਼ ਗਰਮ ਲੂਮਾਂ ਚੱਲੀਆਂ ਤੇ ਕਣਕ ਪੱਕੀ। ਕਹਿੰਦੇ ਨੇ ਪਹਿਲੀ ਗੱਲ ਦੇਖ, ਉਹਦੀ ਸਾਧਨਾ ਬੜੀ, ਉਹਦੀ ਕਮਾਈ ਬੜੀ ਹੈ। ਉਹਨੇ ਸਰਦੀ ਨੂੰ ਵੀ ਗਰਿਆ, ਉਹਨੇ ਬਸੰਤ ਨੂੰ ਵੀ ਗਰਿਆ, ਉਹਨੇ ਗਰਮੀ ਨੂੰ ਵੀ ਗਰਿਆ। ਇਹਦਾ ਭਾਵ ਕਿਵੇਂ ਕਿ ਸੰਤ ਹੋਵੇ ਜਿਹਨੇ ਦੁੱਖ ਵੀ ਹੰਡਾਇਆ ਹੋਵੇ, ਸੁੱਖ ਨੂੰ ਵੀ ਮਾਣਿਆ ਹੋਵੇ, ਪਰ ਸਾਰਿਆਂ ਨੂੰ ਮਾਨਣ ਦੇ ਬਾਵਜੂਦ ਉਹਦੇ ਉੱਤੇ ਕਿਸੇ ਦਾ ਪ੍ਰਭਾਵ ਨਾ ਪੈ, ਉਹ ਆਪਣੀ ਮੰਜ਼ਿਲ ਵੱਲ ਫਿਰ ਵੀ ਵਧਿਆ ਗਿਆ। ਕਹਿਣ ਲੱਗੇ ਜਦੋਂ ਅੰਨ ਪੱਕਿਆ, ਉਸ ਅਨਾਜ ਨੂੰ ਕੱਟਿਆ, ਕੱਟਣ ਤੋਂ ਬਾਅਦ ਉਹਨੂੰ ਗਾਇਆ, ਗਾਣ ਤੋਂ ਬਾਅਦ ਉਹਨਾਂ ਦਾਣਿਆਂ ਨੂੰ ਚੱਕੀ ਵਿੱਚ ਪੀਏ, ਪੀਣ ਤੋਂ ਬਾਅਦ ਜਦੋਂ ਆਟਾ ਬਣਿਆ, ਗੁੰਨ ਕੇ ਆਟਾ ਬਲਦੀ ਹੋਈ ਅੱਗ ਤੇ ਤਵੇ ਉੱਤੇ ਉਹਨੂੰ ਰੱਖ ਕੇ ਆਟੇ ਨੂੰ ਤਪਾ ਕੇ ਪ੍ਰਸ਼ਾਦਾ ਤਿਆਰ ਕੀਤਾ। ਕਹਿੰਦੇ ਧਰਤੀ ਵਿੱਚ ਦਾਣਾ ਪੈਣ ਤੱਕ, ਪੈਣ ਤੋਂ ਲੈ ਕੇ ਤੇ ਤਵੇ ਤੱਕ ਪੱਕਦੀ ਹੋਈ ਰੋਟੀ ਤੱਕ ਇਹਦੀ ਕਮਾਈ ਨੂੰ ਦੇਖ, ਇੰਨੀ ਕਮਾਈ ਕੀਤੀ ਤੇ ਤਾਂ ਪ੍ਰਵਾਨ ਹੋਇਆ। ਉਹ ਮਣਾ ਤੇਰੇ ਪੱਲੇ ਤਾਂ ਕਮਾਈ ਵੀ ਕੁਝ ਨੀ, ਤੈਨੂੰ ਕਿਸੇ ਸਾਰੀ ਦੁਨੀਆਂ ਨੇ ਕਿਵੇਂ ਪ੍ਰਵਾਨ ਕਰ? ਸਿਰਫ ਬੇਨਤੀ ਕਰ ਰਿਹਾ, ਅੰਨ ਦੀ ਕਮਾਈ ਉਹਨੂੰ ਸਾਰੀ ਦੁਨੀਆਂ ਤੇ ਪ੍ਰਵਾਨ ਕਰਾ ਦੇ। ਕਹਿੰਦੇ ਨੇ ਫਿਰ ਅੰਨ ਨੂੰ ਕੋਈ ਵੀ ਨਫ਼ਰਤ ਨਹੀਂ ਕਰਦਾ, ਲੋਕ ਤਾਂ ਕਈ ਥਾਵਾਂ ਤੇ ਅੰਨ ਦੀ ਪੂਜਾ ਕਰਦੇ। ਪੁਰਾਣੇ ਸਮੇਂ ਆਪਣੇ ਘਰਾਂ ਵਿੱਚ ਬਜ਼ੁਰਗਾਂ ਨੇ ਕਹਿਣਾ ਕਿ ਦਾਣਿਆਂ ਨੂੰ ਧਰਤੀ ਤੇ ਸੱਟੋ ਨਾ, ਕਿਉਂਕਿ ਅੰਨ ਸਤਿਕਾਰ ਯੋਗ ਹੁੰਦਾ ਹੈ। ਅੰਨ ਪ੍ਰਵਾਨ ਹੋਇਆ, ਜੇ ਇੰਨੀ ਕਮਾਈ ਕੀਤੀ ਤੇ ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ। ਉਹ ਕਹਿੰਦੇ ਨੇ ਦੇਖੋ ਕੱਪੜੇ ਦੀ ਜ਼ਰੂਰਤ ਕਿਹਨੂੰ ਨਹੀਂ? ਜਦੋਂ ਸਰਦੀ ਲੱਗਦੀ ਹੈ ਹਰ ਬੰਦਾ ਆਪਣੇ ਤਨ ਨੂੰ ਕੱਪੜੇ ਦੇ ਨਾਲ ਢੱਕਦਾ। ਸਾਨੂੰ ਕੱਪੜਾ ਗਰਮੀ ਤੋਂ, ਸਰਦੀ ਤੋਂ, ਬਰਸਾਤ ਤੋਂ ਬਚਾਉਂਦਾ। ਪਰ ਕਹਿੰਦੇ ਨੇ ਜਿਹੜਾ ਤੂੰ ਕੱਪੜਾ ਤਨ ਤੇ ਪਾਈ ਬੈਠਾ ਨਾ, ਸਭ ਦੀ ਪੱਤ ਢੱਕਦਾ। ਹਕੀਕਤ ਵਿੱਚ ਇਸ ਕੱਪੜੇ ਦੀ ਵੀ ਕਮਾਈ ਬਣੀ ਆ। ਉਹ ਕਹਿੰਦੇ ਨੇ ਕਪਾਹ ਤੋਂ ਸ਼ੁਰੂ ਕੀਤੀ ਹੋ ਨਾ, ਕਿ ਕਪਾਹ ਬੀਜੀ ਦੀ ਵੜੇਵੇਂ ਨੂੰ ਧਰਤੀ ਵਿੱਚ ਬੀਜਿਆ, ਉਹਦੇ ਛੋਟੇ ਛੋਟੇ ਟੇਡੇ ਬਾਹਰ ਨਿਕਲੇ, ਕਪਾਹ ਕਿਸਨ ਖਿੜੀ, ਉਹਨੂੰ ਚੁਣ ਕੇ ਪਹਿਲਾਂ ਝੰਬਿਆ, ਝੰਬਣ ਤੋਂ ਬਾਅਦ ਉਹਨੂੰ ਵੇਲਣੇ ਵਿੱਚ ਵੇਲਿਆ, ਵੇਲਣ ਤੋਂ ਬਾਅਦ ਰੂੰ ਪਿੰਜਣੀ ਵਿੱਚ ਪਿੰਜਿਆ, ਪਿੰਜਣ ਤੋਂ ਬਾਅਦ ਉਹਨੂੰ ਚਰਖੇ ਤੇ ਸੂਤ ਕੱਟਿਆ, ਕੱਟਣ ਤੋਂ ਬਾਅਦ ਉਹਦੇ ਕੱਪੜੇ ਬੁਣੇ, ਬੁਣ ਤੋਂ ਬਾਅਦ ਉਹਨੂੰ ਕੱਟ ਕੇ ਕੁੱਟ ਕੇ ਪਾਣੀ ਵਿੱਚ ਗਰਮ ਵਿੱਚ ਉਬਾਲ ਕੇ ਰੰਗ ਚਾੜਿਆ। ਕਹਿਣ ਲੱਗੇ ਉਹ ਬੰਦਿਆ, ਕੱਪੜਾ ਐਵੇਂ ਲੋਕਾਂ ਦੀ ਪੱਤ ਨਹੀਂ ਢੱਕਦਾ, ਇੰਨੀ ਕਮਾਈ ਕੱਪੜੇ ਨੇ ਵੀ ਕੀਤੀ ਹੋਈ ਹੈ। ਉਹਦੀ ਸਾਧਨਾ, ਇੰਨੀ ਸਾਧਨਾ ਤੋਂ ਬਿਨਾਂ ਕੱਪੜਾ ਕਿਤੇ ਦਾਨ ਨੂੰ ਕਿਵੇਂ ਢੱਕੇਗਾ? ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ। ਕਹਿੰਦੇ ਨੇ ਕਿ ਦੇਖ, ਪਾਣੀ ਸਭ ਦੀ ਪਿਆਸ ਬੁਝਾਉਂਦਾ। ਕੀ ਮਨੁੱਖ ਕੀ ਬਨਸਪਤੀ, ਕੀ ਪਸ਼ੂ ਤੇ ਕੀ ਪੰਛੀ। ਕਹਿੰਦੇ ਪਾਣੀ ਕਿਵੇਂ ਪ੍ਰਵਾਨ ਹੋ ਗਿਆ, ਉਹਨਾਂ ਸ਼ਬਦ ਵਰਤੇ ਪਾਣੀ ਦੀ ਵੀ ਆਪਣੀ ਕਮਾਈ। ਕਹਿੰਦੇ ਦੇਖ ਕਿ ਇਹ ਪਾਣੀ ਆਪਣੀ ਹੋਂਦ ਨੂੰ ਆਪਣਾ ਰੰਗ ਉਹਨੇ ਰੱਖੇ ਕੋਈ ਨੀ, ਆਪਣਾ ਕੋਈ ਉਹਦਾ ਰੰਗ ਨਹੀਂ, ਜਿਹੋ ਜਿਹਾ ਰੰਗ ਵਿੱਚ ਗਿਆ ਉਹੋ ਜਿਹਾ ਰੰਗ ਉਹਦਾ ਬਣ ਗਿਆ। ਦੂਸਰੀ ਗੱਲ, ਉਹ ਨਿਵਾਨ ਨੂੰ ਚੱਲਿਆ ਸਾਰਿਆਂ ਦੀ ਮੈਲ ਧੋਤੀ। ਕਹਿੰਦੇ ਜਿਹਨੇ ਆਪਣਾ ਰੰਗ ਹੀ ਕੋਈ ਨੀ ਰੱਖਿਆ, ਆਪਣੀ ਹੋਂਦ ਨੂੰ ਮਿਟਾ ਕੇ ਨਿਵਾਨ ਨੂੰ ਚੱਲਦਾ, ਕਹਿੰਦੇ ਇੰਨੀ ਕਮਾਈ ਤੂੰ ਕਰੇ ਤੇ ਉਸ ਪਾਣੀ ਨੂੰ ਪੀ ਕੇ ਪੰਛੀ ਦੀ, ਪਸ਼ੂ ਦੀ, ਮਨੁੱਖ ਦੀ ਪਿਆਸ ਬੁਝਦੀ। ਤਿੰਨ ਪ੍ਰਮਾਣ ਦਿੱਤੇ ਤੇ ਮੈਂ ਤੇਰੀ ਬੇਨਤੀ ਕਰ ਰਿਹਾ, ਅੰਨ ਸਾਧਨਾ ਕਰੇ ਤਾਂ ਸਾਰੀ ਦੁਨੀਆਂ ਵਿੱਚ ਉਹ ਲੋਕਾਂ ਦੀ ਭੁੱਖ ਮਿਟਾ ਸਕਦਾ। ਰੱਬ ਦੀ ਬੰਦਗੀ ਕਰਨ ਵਾਲਾ ਸੰਤ, ਉਹਦੀ ਕਮਾਈ ਹੋਵੇ ਤੇ ਸੱਚ ਜਾਣੋ ਦੁਨੀਆਂ ਦੇ ਅੰਦਰ ਲੱਗੀ ਕੋਈ ਭਟਕਣਾ ਤੇ ਭੁੱਖ ਉਹ ਮਿਟਾ ਸਕਦਾ, ਉਹਦੀ ਬੋਲੀ ਕੋਈ ਵੀ ਹੋਵੇ। ਤੇ ਮੈਂ ਸੋਚਣਾ ਮੇਰੇ ਬਾਬਾ ਨਾਨਕ ਜੀ, ਤੁਹਾਡੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਤੁਹਾਡੇ ਸਾਹਮਣੇ ਪੰਡਿਤ ਆਏ, ਤੁਸੀਂ ਉਹਦੀ ਸ਼ਬਦਾਵਲੀ ਵਿੱਚ ਉਹਦੀ ਭੁੱਖ ਮਿਟਾਈ, ਤੁਹਾਡੇ ਸਾਹਮਣੇ ਕਾਜ਼ੀ ਆਏ, ਹਾਜ਼ੀ ਆਏ, ਮੁਲਾਣੇ ਆਏ, ਮੁੱਲਾ ਆਏ, ਬਾਦਸ਼ਾਹ ਆਏ, ਜਿਹੜਾ ਆਇਆ ਤੇਰੇ ਕੋਲ ਇੱਕ ਵਾਰੀ ਤ੍ਰਿਪਤ ਹੋ ਕੇ ਗਿਆ, ਉਹ ਤ੍ਰਿਪਤ ਹੋਣ ਦਾ ਕਾਰਨ ਇਹ ਸੀ ਜਿਵੇਂ ਅੰਨ ਸਾਰਿਆਂ ਦੀ ਭੁੱਖ ਮਿਟਾ ਸਕਦਾ ਤੇ ਰੱਬ ਦੀ ਬੰਦਗੀ ਕਰਨ ਵਾਲਾ ਸਾਰਿਆਂ ਦੇ ਅੰਦਰ ਨੂੰ ਤ੍ਰਿਪਤੀ ਦੇ ਸਕਦਾ। ਭਾਈ ਸਾਹਿਬ ਦੇ ਕਵਿਤ ਮੈਂ ਕਹਿ ਕੇ ਸ਼ਬਦ ਦੇ ਵਿਸ਼ੇ ਵੱਲ ਅੱਗੇ ਤੁਰਨੇ ਆ। ਕਹਿਣ ਲੱਗੇ, ਜੈਸੇ ਤੋ ਅਨਾਦ ਆਦ ਅੰਤ ਪਰਯੰਤ ਅੰਤ ਸਗਲ ਸੰਸਾਰ ਕੋ ਆਧਾਰ ਭਇਓ, ਆਹੀ ਹੈ ਪਹਿਲੀ ਤੁਕ ਹੈ ਕਿ ਅੰਤ ਪਰਯੰਤ, ਅੰਤ ਤਿੰਨ ਸ਼ਬਦ ਨੇ, ਆਦ ਤੋਂ ਲੈ ਕੇ ਅੰਤ ਤੱਕ ਉਸ ਅਨਾਜ ਨੂੰ ਕੇਵਲ ਤਾਂ ਕੇਵਲ ਸਾਧਨਾ ਕਰਨੀ ਪੈਂਦੀ ਹੈ। ਜੈਸੇ ਤੋ ਅਨਾਦ ਆਦ ਅੰਤ ਪਰਯੰਤ ਅੰਤ ਸਗਲ ਸੰਸਾਰ ਕੋ ਆਧਾਰ ਭਇਓ, ਤਾਹੀ ਹੈ ਜੈਸੇ ਤੋ ਕਪਾਸ ਤਰਾਸ ਦੇਤ ਨਾ ਉਸਾਸ ਕੱਢ ਹੈ, ਜਗਤ ਕੀ ਓਟ ਭੈ ਅੰਬਰ ਦੀਵਾਹੀ ਹੈ। ਕਹਿਣ ਲੱਗੇ, ਜੈਸੇ ਆਪਾਂ ਖੋਏ ਚੱਲ ਮਿਲੇ ਸਭ ਵਰਨ ਮੈਂ, ਖੱਗ ਮ੍ਰਿਗ ਮੀਨ ਮਾਨਸ ਤ੍ਰਿਪਤ ਕੱਤ ਜਾਹੀ ਹੈ। ਅਖੀਰ ਤੇ ਕਹਿਣ ਲੱਗੇ, ਤੈਸੇ ਮਨ ਸਾਧ 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 ਨਾ ਕਹਿ ਸਾਧ ਭੈ, ਐਵੇਂ ਸੰਤ ਨਹੀਂ ਬਣਦੇ। ਦੇਖੋ ਅੱਜ ਭਾਵੇਂ ਕਿ ਪਰਪੰਚ ਬਹੁਤ ਦੇਖਣੇ, ਇਹ ਗੱਲ ਕਹਿਣ ਤੋਂ ਕਦੀ ਵੀ ਸੰਕੋਚ ਨਹੀਂ ਕਰਨਾ ਚਾਹੀਦਾ, ਇਹਨੂੰ ਨਿੰਦਿਆ ਵਾਲੇ ਪਾਸੇ ਨਾ ਲਿਜਾਈਏ ਕਿ ਜੇਕਰ ਅੱਜ ਚੋਲਾ ਪੱਤਰ ਪਾਲੇ ਤੇ ਇਹ ਸੋਚੇ ਮੇਰੇ ਪਿੱਛੇ ਦੁਨੀਆਂ ਲੱਗ ਗਈ, ਮੈਂ ਸੰਤ ਬਣ ਗਿਆ, ਦੁਨੀਆਂ ਦੀ ਭੀੜ ਪਿੱਛੇ ਲੱਗਣ ਦਾ ਨਾਮ ਸੰਤਤਾ ਹੀ ਨਹੀਂ। ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਕਹਿੰਦੇ ਜੇਕਰ ਤੂੰ ਏਡਾ ਵੱਡਾ ਮਹਾਂਪੁਰਸ਼ ਆਪਣੇ ਆਪ ਵਿੱਚ ਬਣ ਗਿਆ, ਆਪਣੇ ਆਪ ਵਿੱਚ ਮੈਂ ਸ਼ਬਦ ਵਰਤ ਰਿਹਾ, ਤੇ ਰੱਬ ਦੀ ਨਜ਼ਰ ਵਿੱਚ ਜਿਹੜਾ ਪ੍ਰਵਾਨ ਹੋ ਗਿਆ ਉਹਦੀਆਂ ਤੇ ਬਾਤਾਂ ਹੀ ਕੀ ਨਹੀਂ। ਕਹਿਣ ਲੱਗੀ, ਜੇ ਇੰਨਾ ਵੱਡਾ ਤੂੰ ਪੀਰ ਬਣ ਜਾਏ ਕਿ ਜਿੱਥੇ ਤੂੰ ਜਾਏ ਲੋਕ ਕਈ ਮੀਲ ਤੱਕ ਬੂਹੇ ਖੋਲ ਕੇ ਸੜਕਾਂ ਤੇ ਬਾਹਰ ਖਲੋ ਕੇ ਕਤਾਰਾਂ ਬਣਾ ਕੇ ਤੇਰੇ ਦਰਸ਼ਨ ਕਰਨ, ਕਹਿੰਦੇ ਫਿਰ ਤੇਰੇ ਚਰਨਾਂ ਦੀ ਧੂੜ ਮੱਥੇ ਤੇ ਲਾਣ, ਤੈਨੂੰ ਲੋਕ ਪੂਜਣ ਵੀ। ਪਰ ਇਹ ਜ਼ਿੰਦਗੀ ਆਪਣੀ ਵਿੱਚ ਗੱਲ ਕਦੀ ਭੁੱਲੀ ਨਾ ਕਿ ਇੰਨੀ ਪੂਜਾ ਪ੍ਰਤਿਸ਼ਠਾ ਲੈ ਕੇ ਜੇ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਤੇ ਸੱਚ ਜਾਣੀ ਲੋਕਾਂ ਦੇ ਮੱਥੇ ਟੇਕ ਕੇ ਲੋਕਾਂ ਦੀ ਕੀਤੀ ਪੂਜਾ ਤੇ ਲੋਕਾਂ ਵਿੱਚ ਵਾਹ ਵਾਹ ਦੀ ਤਿਲ ਜਿੰਨੀ ਵੀ ਰੱਬ ਦੇ ਦਰ ਤੇ ਕੀਮਤ ਨਹੀਂ ਪੈ। ਹਜ਼ੂਰ ਨੇ ਬਾਣੀ ਦਾ ਇੱਕ ਸ਼ਲੋਕ ਸ਼ਬਦ ਹੈ, ਕਹਿੰਦੇ ਨੇ, ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ। ਕਹਿਣ ਲੱਗੇ, ਜਾ ਪਤ ਲਿਖੈ ਨਾ ਪਵੈ ਸਭਾ, ਪੂਜ ਖਵਾ। ਅਰਜ਼ ਮੈਂ ਕਰ ਰਿਹਾ ਸਾਂ ਕਿ ਰੱਬ ਦੇ ਸੰਤ ਜਨ ਕਬੀਰ ਸਾਹਿਬ ਕਿਵੇਂ ਉਹਨਾਂ ਦੀ ਸੰਗਤ ਕੀਤੀ, ਪਰਮਾਤਮਾ ਮੇਰੇ ਹਿਰਦੇ ਵਿੱਚ ਵਸਿਆ, ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ। ਕਹਿੰਦੇ ਸੰਤ ਕੌਣ ਹੈ ਕਿ ਜਿਹਨਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ। ਸੰਤ ਇਹੋ ਜਿਹਾ ਸੰਤ ਮਿਲੇ ਤੇ ਉਹਨੂੰ ਸਾਹਿਬ ਕਹਿੰਦੇ ਨੇ ਕਿ ਹਮ ਸੰਤਨ ਕੀ ਰੇਣ ਪਿਆਰੇ, ਸੰਤ ਸੰਗਤ ਰਾਮ ਹਿਰਦੈ ਬਸਾਈ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਨੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਕਿਉਂ ਬਣੇ ਆਈ, ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ, ਸੰਤਨ ਕਿਉਂ ਮੇਰੀ ਲੇਵਾ ਦੇਵੀ, ਸੰਤਨ ਕਿਉਂ ਵਿਵਹਾਰਾ, ਸੰਤਨ ਕਿਉਂ ਹਮ ਲਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੌਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, धर्म राये अब का तरह को जो खाट्यो सगलो लेखा साहब कहने संत संगत राम हृदय बसाई रब दे प्यारे संत जना ने उन्हां दी संगत करके राम हिरदे विच वसिया ते केवल हिरदे विच नहीं वसिया असल विच ओ राम का रूप ही हो गए। गुरु ग्रंथ साहब दे भैरो राग विच कबीर साहब दा एक प्रमाण शब्द ओदे विच उन्हां ने इस गल नूं होर खोले कि किन्ने संतां दी संगत करके राम रूप हो गए। कबीर साहब दा शब्द है कहने मैला पानी तुरे गंगा दे भी जाए ते गंगा अपना रूप दे देंदी अपने वर्गी पवित्रता निर्मलता ही देंदी है। कहने गंगा दे पानी दी संगत करके मैला पानी गंगा का रूप हो सकता है ते कि संत दी संगत करने वाला बंदा संत का रूप नहीं हो सकता है। देखो मैं गुरु ग्रंथ साहब के शब्दों तो बाहर नहीं जाता इस करके क्योंकि अपनी मात्रिकता मैल दिसेगी पर जिस गुरु अगे रोज मत्था टेकने ये शब्द गुरु रूप मानने भी जो तुम कह साथी है। कबीर जी कहने मैला पानी गंगा की संगत करे गंगा का रूप हो गया। कहने तांबे ने पारस की संगत की तांबा सोना बन गया। तीजा प्रमाण उन्हें दिता कह लगे चंदन की संगत आम रुख ने की चंदन वर्गा बन गया। कहने जदों मैं संतां की संगत कर लगा ते लोकां ने शब्द वरतने शुरू कर दिते कबीर विगड़ गया। कहने वेखो दुनिया के लोगो सच जानो रब दे सच्चे संतां दी संगत करन करके कहने गंदा मैले पानी नू अपना रूप दिंदी है पर अपने तो उच्चा नहीं। चंदन दा रुख आम रुख नू अपने वर्गी सुगंधी दे सकदा पर अपने तो उत्तम नहीं। पारस तांबे नू सोना बना सकदा पर अपने वर्गा पारस नहीं। कह लगे जितन संतां दी संगत कीती ते उन्हां इक गल कही कह लगे जे तेनूं वी संगत करा के संत ही बनाया ते संगत दा लाभ की। कहिंदे तूं रोज संगत करना सच जानी तेनूं रब वर्गा बना दिया। साहिब कबीर जी दा शब्द हुंदा है कि आरंभ हुंदा है गंगा कह संग सलता बिगड़ी सो सलता गंगा कोई जिबड़ी। मैं शब्द दी रहाओ दी दुख ते अर्ज कर रहा संत संगत राम हृदय बसाई गंगा कह कन सलता बिगड़ी सो सलता सलता दर से नदी सो सलता गंगा कोई निबरी। बिगड़ियो कबीरा राम दुहाई साच पयो अन कता न जाई। शब्द वरते अगे कह लगे चंदन कह संग तरवर बिगड़ियो सो तरवर चंदन कोई निबरियो। पारस कह संग तांबा बिगड़ियो सो तांबा कंचन कोई निबरियो। संतन संग कबीरा बिगड़ियो सो कबीर रामा कोई निबरियो। कहने ओ ही कबीर राम का रूप हो गया जिन्हें संतां दी संगत की थी। साहब गुरु ग्रंथ साहब की बाणी विचों अज दे इस हुक्मनामे दे असी अखरी अर्पण शुरू कर लगे हैं। कहने राग तनासरी तनासरी राग है जिदे विच बाणी उचारण शब्द दर्ज है। बाणी भगत कबीर जी की एदा अर्थ बिलकुल स्पष्ट है कि गुरु ग्रंथ साहिब दी बाणी भी जिते भी गुरु साहिबाना दी अपनी बाणी है ना उत्थे किते उन्होंने भगत शब्द नहीं दर्ज किया। उत्थे किते गुरु साहिब ने अपने लिए संत शब्द नहीं दर्ज किया। उत्थे मेरे कृपाली दाते ने किते अपने लिए गुरु शब्द नहीं दर्ज किया। किते गुरु ग्रंथ साहिब दी बाणी विच ये पढ़ के किते भी तुसीं देखोगे कि लिखिया होवे कि बाणी भगत नानक जी की। मैं बेनती कर लगा सिर्फ आप समझ दे ले किते नहीं शब्द मिलेगा बाणी संत नानक जी की। किते नहीं शब्द मिलेगा कि बाणी गुरु नानक जी की। जिथे शब्द मिलेंगे मिलेगा महला पहला दूजा तीजा चौथा पंजवा ते नौवां। अर्थ कि केवल तन शरीर पहला दूजा तीजा जिथे भगतां दे वचन शुरू होणगे भावें किसी भगत का एक शब्द दर्ज है भावे किसी भगत के सैकड़े शब्द दर्ज ने। मेरे सतगुरु ने देखो बंदगी करने वाले का किन्ना को अदब किया है अपने आप नू महला शब्द वरत्या है ते बंदगी करने वाले दे जिथे भी शब्द आते ने बाणी आरंभ होवे ते किन्ने बाणी भगत कबीर जी की बाणी भगत नाम देव जी की बाणी भगत रविदास जी की ਦੇਖੋ ਕਿ ਸ਼ਬਦ ਭਗਤ ਵਰਤੇ ਨੇ ਇੰਨਾ ਉੱਚਾ ਰੁਤਬਾ ਦਿੱਤਾ ਹੈ ਕਿ ਮਤਾ ਕੋਈ ਭਰਮ ਭੁਲੇਖੇ ਵਿੱਚ ਪੈ ਗਿਆ ਕਿਹੜੀਆਂ ਜਾਤਾਂ ਵਿੱਚੋਂ ਆਏ ਸਨ। ਹਜ਼ੂਰ ਮਿਹਰ ਪੈ ਕਰਦੇ ਨੇ ਕਹਿਣ ਲੱਗੇ ਬਾਣੀ ਭਗਤ ਕਬੀਰ ਜੀ ਦੀ ਤੇ ਸੱਚ ਜਾਣਿਓ ਭਗਤ ਸਾਰੀਆਂ ਥਾਵਾਂ ਤੇ ਕਬੂਲ ਹੁੰਦੇ ਨੇ। ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਨੇ, ਉਹ ਕਹਿੰਦੇ ਨੇ ਅੱਜ ਟੀਕਰਾਂ ਸੁੱਚ ਭਿੱਟ ਮੰਨਣ ਵਾਲਿਆਂ ਨੇ ਨਾ ਇਹ ਜ਼ਰੂਰ ਮੰਨਿਆ ਹੋਵੇਗਾ ਕਿ ਕਿਸੇ ਦੇ ਭਾਂਡੇ ਨੂੰ ਹੱਥ ਲੱਗ ਜਾਏ ਤੇ ਕਹਿੰਦੇ ਨੇ ਇਹ ਭਿੱਟ ਗਿਆ। ਗੁਰੂ ਸਾਹਿਬ ਕਹਿੰਦੇ ਨੇ ਅੱਜ ਟੀਕਰਾਂ ਕਦੀ ਕਸਤੂਰ ਦੀ ਕਸਤੂਰੀ ਦੀ ਭਿੱਟ ਨਹੀਂ ਮੰਨੀ, ਸੋਨੇ ਦੀ ਭਿੱਟ ਨਹੀਂ ਮੰਨੀ, ਫੁੱਲ ਦੀ ਭਿੱਟ ਨਹੀਂ ਮੰਨੀ, ਘਿਓ ਦੀ ਭਿੱਟ ਨਹੀਂ ਮੰਨੀ, ਰੇਸ਼ਮ ਦੇ ਕੱਪੜੇ ਨੂੰ ਵੀ ਕਦੀ ਕਿਸੇ ਕਿਹਾ ਵੀ ਇਹ ਭਿੱਟਿਆ ਹੋਇਆ। ਸਾਹਿਬ ਦੇ ਬਚਨ ਆਪਾਂ ਪੜ੍ਹਨੇ ਇੱਕ ਤੁਕ ਹੁੰਦੀ ਹੈ ਕਿ ਸਰ ਉਸਮ ਮਿਰਗਮੈ ਹਰਨਾ ਸਰਬ ਸਰੀਰੀ ਚੜ੍ਹਨਾ। ਕੇਸਰ ਜਿਹੜਾ ਦੇਖੋ ਉਹਨਾਂ ਉਦਾਹਰਨ ਦਿੱਤੀ ਹੈ, ਕਹਿੰਦੇ ਕੇਸਰ ਨੇ ਕਦੀ ਨਫ਼ਰਤ ਕਰਕੇ ਕਿਹਾ, ਪਹਿਲਾਂ ਉਹਨਾਂ ਕਿਹਾ ਭਗਤ ਕਿਸ ਤਰ੍ਹਾਂ ਹੁੰਦੇ ਨੇ, ਫਿਰ ਕਿਹਾ ਵੀ ਭਗਤ ਪ੍ਰਵਾਨ ਕਿਵੇਂ ਨੇ। ਕਦੀ ਕੇਸਰ ਨੇ ਕਿਸੇ ਦੇ ਤਨ ਤੇ ਛੱਕੇ ਮਾਰੀਏ ਤੇ ਕੇਸਰ ਨੇ ਕਿਹਾ ਵੀ ਇਹ ਬੁਲਾਣਾ ਨੀਵੀਂ ਜਾਤ ਹੈ, ਮੈਂ ਇਹਦੇ ਕੱਪੜਿਆਂ ਤੇ ਰੰਗ ਨਹੀਂ ਦੇਣਾ, ਕੇਸਰ ਜਿੱਥੇ ਵੀ ਚੜ੍ਹੇਗਾ ਰੰਗ ਦੇਗਾ। ਹੁਣ ਫੁੱਲ ਜੇਕਰ ਕੋਈ ਕਹੀਏ ਵੀ ਇਹ ਬ੍ਰਾਹਮਣ ਇਹਨੂੰ ਸੁਗੰਧੀ ਦਿੰਦਾ ਉੱਚੀ ਜਾਤ ਵਾਲੇ ਨੂੰ, ਫੁਲਵਾੜੀ ਵੀ ਚੜ੍ਹੇ ਜਾਓ ਗੁਰੂ ਕੇ ਸਿੱਖੋ, ਫੁੱਲ ਨੇ ਕਦੀ ਵੀ ਨਫ਼ਰਤ ਨਹੀਂ ਕੀਤੀ, ਫੁੱਲ ਨੂੰ ਜਿਹੜਾ ਵੀ ਕੋਲ ਜਾਏਗਾ ਉਹਨੂੰ ਸੁਗੰਧੀ ਦੇਣੀ ਦੇਣੀ। ਸੋਨਾ ਕਦੀ ਕਹਿੰਦਾ ਕਿ ਇਸ ਬੰਦੇ ਦਾ ਇਹਦੀ ਜਾਤ ਮਾੜੀ, ਇਹਦੇ ਕਰਮ ਮਾੜੇ ਨੇ, ਮੈਂ ਇਹਦੇ ਤਨ ਦਾ ਸ਼ਿੰਗਾਰ ਨਹੀਂ ਬੰਨਣਾ। ਸੋਨਾ ਜਿਹਦੇ ਵੀ ਤਨ ਤੇ ਪਾਓਗੇ ਉਹਦਾ ਸ਼ਿੰਗਾਰ ਬਣੇਗਾ ਬਣੇਗਾ। ਕੇਸਰ ਹਰ ਇੱਕ ਨੂੰ ਰੰਗ ਦਏਗਾ, ਫੁੱਲ ਨਫ਼ਰਤ ਤੋਂ ਬਿਨਾਂ ਮਹਿਕ ਦਏਗਾ, ਸੋਨਾ ਸਾਰਿਆਂ ਤਨਾਂ ਤੇ ਚੜੇਗਾ। ਤੇ ਚੇਤੇ ਰੱਖੋ ਚੰਦਨ ਹਰ ਇੱਕ ਨੂੰ ਆਪਣੀ ਮਹਿਕ ਦਿੰਦਾ, ਰੱਬ ਦੀ ਭਗਤੀ ਕਰਨ ਵਾਲੇ ਭਗਤ ਵੀ ਇਸੇ ਤਰ੍ਹਾਂ ਹਰ ਇੱਕ ਨੂੰ ਆਪਣੀ ਸੁਗੰਧੀ ਦਿੰਦੇ। ਕੇਸਰ ਕੁਤ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ। ਅਗਲੀ ਟੋਕੇ ਘੇ ਭੱਟ ਭਾਂਡਾ ਕਹਿ ਨਾ ਕੋਏ, ਕਦੀ ਕਿਸੇ ਨੇ ਘਿਓ ਦੇ ਭਾਂਡੇ ਦੀ ਭਿੱਟ ਨਹੀਂ ਮੰਨੀ। ਪੁਰਾਤਨ ਸਮੇਂ ਚਮੜੇ ਦੇ ਕੱਚੇ ਚਮੜੇ ਦੇ ਕੁੱਪਿਆਂ ਵਿੱਚ ਘਿਓ ਰੱਖਿਆ ਜਾਂਦਾ ਸੀ, ਘਿਓ ਲੋਕੀ ਯੱਗ ਵਿੱਚ ਵੀ ਵਰਤਦੇ ਸਨ, ਘਿਓ ਲੋਕੀ ਮੰਦਰ ਵਿੱਚ ਵੀ ਵਰਤਦੇ ਸਨ, ਘਿਓ ਲੋਕੀ ਗੁਰਦੁਆਰੇ ਵਿੱਚ ਵੀ ਵਰਤਦੇ ਸਨ। ਕਦੀ ਕਿਸੇ ਨੇ ਪੁਰਾਣੇ ਸਮੇਂ ਇਹ ਨਹੀਂ ਕਿਹਾ ਕਿ ਇਹ ਚਮੜੇ ਦੇ ਕੁੱਪਿਆਂ ਵਿੱਚ ਘਿਓ ਹੁੰਦਾ ਭਰਸ਼ਿਆ ਗਿਆ ਹੈ। ਉਹ ਕਹਿਣ ਲੱਗੇ ਸੱਜਣਾ ਵੀ ਚਮੜੇ ਦੇ ਕੁੱਪੇ ਵਿੱਚ ਪਿਆ ਹੋਇਆ ਘਿਓ ਸਾਰੀਆਂ ਥਾਵਾਂ ਤੇ ਪ੍ਰਵਾਨ ਹੈ, ਤੂੰ ਕਿਸੇ ਦਾ ਚੰਮ ਵੇਖ ਕੇ ਨਾ ਕਹੀਂ ਇਹ ਸ਼ੂਦਰ ਹੈ ਇਹ ਖੱਤਰੀ ਹੈ, ਅੰਦਰੋਂ ਤਕੀਏ ਦੇ ਅੰਦਰ ਰੱਬ ਦਾ ਨਾਮ ਹੈ। ਜੇ ਚਮੜੇ ਦੇ ਕੁੱਪੇ ਵਿੱਚ ਘਿਓ ਕਦੀ ਭਰਿਸ਼ਿਆ ਨਹੀਂ ਜਾਂਦਾ ਤੇ ਰੱਬ ਦਾ ਨਾਮ ਜਿੱਥੇ ਟਿਕ ਜਾਏ ਸੱਚ ਜਾਣੀ ਉਹ ਵੀ ਕਦੀ ਭਰਿਸ਼ਿਆ ਨਹੀਂ ਜਾਂਦਾ। ਕੇਸਰ ਕੁਤ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾ ਜੋਤ ਅਨੇਕੀ ਸਰਬੈ ਪਰਮਲ ਕਰਨਾ, ਘੇ ਪੱਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਇਹੋ ਜਿਹੇ ਭਗਤ ਨੇ ਕਬੀਰ ਜੀ। ਬਾਣੀ ਆਰੰਭਤਾ ਹੈ ਕਿ ਬਾਣੀ ਭਗਤ ਕਬੀਰ ਜੀ ਕੀ, ਇੱਕ ਓਮਕਾਰ ਉਹ ਪਰਮਾਤਮਾ ਅਦੁੱਤੀ ਕੇਵਲ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਸਤਿਗੁਰ ਪ੍ਰਸਾਦ ਉਹਦੀ ਪ੍ਰਾਪਤੀ ਦਾ ਜ਼ਰੀਆ, ਉਹਦੀ ਪ੍ਰਾਪਤੀ ਦਾ ਵਸੀਲਾ ਕੇਵਲ ਸਤਿਗੁਰੂ ਕੀ ਕਿਰਪਾ, ਸਤਿਗੁਰੂ ਪ੍ਰਸਾਦ ਹੈ। ਹੁਣ ਆਰੰਭ ਕਰਦੇ ਨੇ ਸਨਕ ਸਨੰਦ ਮਹੇਸ਼ ਸਮਾਨਾ, ਇਹਦੇ ਅਰਥਾਂ ਵੱਲ ਧਿਆਨ ਦੇ ਅੱਜ। ਸਨਕ ਤੇ ਸਨੰਦ ਬ੍ਰਹਮਾ ਦੇ ਚਾਰ ਪੁੱਤਰ ਮੰਨੇ ਨੇ, ਸਨਕ ਸਨੰਦ ਸਨੰਤ ਤੇ ਸਨਾਤਨ ਕੁਮਾਰ। ਕਬੀਰ ਸਾਹਿਬ ਕਹਿੰਦੇ ਨੇ ਭਾਵੇਂ ਬ੍ਰਹਮਾ ਨੂੰ ਲੋਕ ਕਹਿੰਦੇ ਨੇ ਸ੍ਰਿਸ਼ਟੀ ਦਾ ਰਚੈਤਾ, ਪਰ ਕਹਿੰਦੇ ਨੇ ਗੱਲ ਕਦੀ ਨਾ ਭੁੱਲੋ, ਬ੍ਰਹਮਾ ਦੇ ਚਾਰ ਪੁੱਤਰ ਸਨਕ ਸਨੰਦ ਸਨੰਤ ਤੇ ਸਨਾਤਨ ਕੁਮਾਰ। ਮਹੇਸ਼ ਸਮਾਨਾ, ਮਹੇਸ਼ ਦਾ ਅਰਥ ਸ਼ਿਵ ਜੀ, ਸਮਾਨਾ ਦਾ ਅਰਥ ਦਾ ਵਰਗੇ। ਕਹਿੰਦੇ ਬ੍ਰਹਮਾ ਦੇ ਚਾਰੇ ਪੁੱਤਰ ਤੇ ਸ਼ਿਵ ਜੀ ਵਰਗੇ। ਤੇ ਅਗਲੀ ਟੋਕੇ ਸ਼ੇਖ ਨਾਗ ਫਿਰ ਮਰਮ ਨਾ ਜਾਣਾ। ਹੁਣ ਸ਼ੇਖ ਨਾਗ ਜਿਹੜਾ ਹੈ ਇਹ ਕਹਿੰਦੇ ਨੇ ਨਿਤ ਨਵੇਂ ਰੱਬ ਦੇ ਨਾਮ ਉਚਾਰਦਾ, ਹਜ਼ਾਰਾਂ ਨਾਮ ਉਚਾਰਦਾ। ਤੇਰੋ ਮਰਮ ਨਾ ਜਾਣਾ, ਤੇਰੋ ਦਰ ਤੇ ਪ੍ਰਭੂ, ਤੇਰਾ ਮਰਮ ਦਾ ਅਰਥ ਹੁੰਦਾ ਭੇਦ ਅੰਤ। ਕਿੰਨੇ ਭਾਵੇਂ ਬ੍ਰਹਮਾ ਦੇ ਪੁੱਤਰ ਹੋਣ ਤੇ ਭਾਵੇਂ ਸ਼ਿਵਜੀ ਵਰਗਾ ਹੋਵੇ ਤੇ ਭਾਵੇਂ ਸ਼ੇਖ ਨਾਗ ਵਰਗਾ ਨਿਤ ਨਵੇਂ ਨਾਮ ਤੇਰੇ ਉਚਾਰੇ, ਪਰ ਪਰਮਾਤਮਾ ਹਕੀਕਤ ਹੀ ਤੇਰਾ ਅੰਤ ਇਹਨਾਂ ਵੀ ਨਹੀਂ ਜਾਣਿਆ। ਤੇਰੇ ਭੇਦ ਨੂੰ ਇਹ ਵੀ ਨਹੀਂ ਸਮਝ ਸਕੇ। ਦਾਤਾ ਜੀ ਨੇ ਬਾਣੀ ਵਿੱਚ ਕਿਹਾ, ਨਾਰਦ ਛੇ ਚਤੁਰਾਨਦ ਛੇ ਰਮਦਾਰ ਛੇ ਸਭ ਹੋ ਮਿਲ ਗਾਇਓ, ਵੇਦ ਕਤੇਬ ਨਾ ਭੇਦ ਲੱਗਿਓ, ਸਭ ਹਾਰ ਪਰੇ ਹਾਰ ਹਾਥ ਨਾ ਆਇਓ, ਸਨਕ ਸਨੰਦ ਨਿਸ਼ੇ ਸਮਾਨਾ, ਸ਼ੇਖ ਨਾਗ ਫਿਰ ਮਰਮ ਨਾ ਜਾਣਾ, ਫਿਰ ਅਖੀਰ ਰਹਾਉ ਜੀ ਤੋਕੇ ਸੰਤ ਸੰਗਤ ਰਾਮ ਹਿਰਦੈ ਸਾਈ। ਰੱਬ ਦੇ ਪਿਆਰੇ ਸੰਤ ਜਨਾ ਦੀ ਸੰਗਤ ਨਾਲ ਰਾਮ ਹਿਰਦੇ ਵਿੱਚ ਵਸ ਗਿਆ। ਅਗਲਾ ਬਚਨ ਹੈ, ਹਨੂਮਾਨ ਸਰ ਗਰਵ ਸਮਾਨਾ। ਸਰ ਦਾ ਅਰਥ ਕਰਾਂਗੇ ਵਰਗੇ, ਵੈਸੇ ਸਰ ਦਾ ਅਰਥ ਤੀਰ ਵੀ ਆਉਂਦਾ, ਸਰ ਦਾ ਅਰਥ ਸਿਰ ਵੀ ਆਉਂਦਾ, ਸਿਰ ਦਾ ਅਰਥ ਸ਼੍ਰੋਮਣੀ ਵੀ ਆਉਂਦਾ। ਅਸੀਂ ਪੜ੍ਹਦੇ ਹਾਂ ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀਆਂ, ਫਿਰ ਬਾਣੀ ਸਿਰ ਦਰ ਤੇ ਸਿਰੇ ਦੀ ਸ੍ਰੇਸ਼ਟ। ਇੱਥੇ ਹਨੂਮਾਨ ਸਰ, ਹਨੂਮਾਨ ਵਰਗੇ ਗਰਭ ਸਮਾਨਾ। ਗਰਭ ਜਿਹੜਾ ਇਹ ਮੰਨਿਆ ਜਾਂਦਾ ਹੈ ਕਿ ਵਿਸ਼ਨੂੰ ਜੀ ਦੀ ਅਸਵਾਰੀ ਹੈ, ਪੰਛੀਆਂ ਦਾ ਰਾਜਾ ਹੈ। ਕਬੀਰ ਜੀ ਕਹਿੰਦੇ ਭਾਵੇਂ ਹਨੂਮਾਨ ਵਰਗੇ ਰਾਮ ਚੰਦਰ ਜੀ ਦੇ ਅਮਨ ਸੇਵਕ ਨੇ ਤੇ ਭਾਵੇਂ ਗਰਭ ਪੰਛੀ ਵਰਗਾ ਵਿਸ਼ਨੂੰ ਜੀ ਦੀ ਅਸਵਾਰੀ ਹੈ। ਕਹਿਣ ਲੱਗੇ ਸੁਰ ਪੱਤ, ਇਹਨਾਂ ਨੇ ਵੀ ਵਿਸ਼ਨੂੰ ਦੀ ਅਸਵਾਰੀ ਗਰੁੜ ਨੇ, ਰਾਮ ਚੰਦਰ ਜੀ ਦੇ ਸੇਵਕ ਹਨੂਮਾਨ ਨੇ। ਸੁਰਪਤ ਦਾ ਅਰਥ ਦੇਵਤਿਆਂ ਦੇ ਰਾਜੇ ਇੰਦਰ ਨੇ, ਨਰਪਤ ਦਾ ਅਰਥ ਦੁਨੀਆਂ ਦੇ ਬਾਦਸ਼ਾਹ ਨੇ। ਨਹੀਂ ਗੁਣ ਜਾਣਾ ਦਾਤਾ ਜੀ ਤੇਰਾ, ਤੇ ਗੁਣ ਇਹ ਵੀ ਕੋਈ ਨਹੀਂ ਜਾਣ ਸਕੇ ਕਿ ਹਨੂਮਾਨ ਕੀ, ਸ਼ੇਖ ਨਾਗ ਕੀ, ਗਰੁੜ ਕੀ, ਦੇਵਤੇ ਕੀ, ਦੇਵੀਆਂ, ਤੇਰਾ ਅੰਤ ਨਹੀਂ ਜਾਣਿਆ। ਫਿਰ ਕਹਿੰਦੇ ਨੇ ਚਾਰ ਵੇਦ, ਚਾਰੇ ਵੇਦ ਅਰ ਸਿਮ੍ਰਿਤ ਪੁਰਾਣਾ, ਸਿਮਰਤੀਆਂ ਤੇ ਅਠਾਰਾਂ ਪੁਰਾਣ, ਕਮਲਾ ਪਤ, ਕਮਲਾ ਪਤ ਦਾ ਕਮਲਾ ਦਾ ਕੋਈ ਅਰਥ ਹੁੰਦਾ ਵੈਸੇ ਲਕਸ਼ਮੀ, ਇਹ ਪਾਠ ਕਥਾ ਆਇਆ ਕਮਲਾ ਪਤ, ਕਮਲਾ ਪਤ ਦਾ ਅਰਥ ਲਕਸ਼ਮੀ ਦਾ ਪਤੀ ਵਿਸ਼ਨੂੰ। ਅਗਲੀ ਟੋਕੇ ਕਬਲਾ, ਕੱਕਾ ਬਾਬਾ ਤੇ ਲੱਲੇ ਨੂੰ ਕੰਨਿਆ ਕਬਲਾ। ਕਈ ਟੀਕਾਕਾਰਾਂ ਗੁਰਮੁਖਾਂ ਨੇ ਇਹਦੇ ਅਰਥ ਕਬਲਾ ਦੇ ਅਰਥ ਕੀਤੇ ਨੇ ਕਿ ਵਿਸ਼ਨੂੰ, ਕਮਲਾ ਪਤ ਤੇ ਕਬਲਾ ਇਸ ਮਹਾਂਪੁਰਸ਼ ਦੇ ਕਵਲ ਦਾ ਅਰਥ ਕਰਦੇ ਨੇ, ਕਵਲਾ ਦਾ ਅਰਥ ਕਰਦੇ ਨੇ ਬ੍ਰਹਮਾ। ਉਹ ਕਹਿੰਦੇ ਨੇ ਪਹਿਲਾਂ ਕਮਲਾ ਪਤ ਆ ਗਿਆ, ਕਮਲਾ ਪਤ ਅਰਥ ਵਿਸ਼ਨੂੰ ਤੇ ਕਵਲ ਦਾ ਅਰਥ ਆਪਾਂ ਕਰਨੇ ਆ। ਬ੍ਰਹਮਾ ਦੀ ਉਤਪਤੀ ਕਮਲ ਦੇ ਫੁੱਲ ਤੋਂ ਮੰਨੀ ਹੈ। ਕਵਲਾ ਦਾ ਅਰਥ ਹੈ ਕਿ ਬ੍ਰਹਮਾ ਵਰਗਿਆਂ ਨੇ ਤੇਰਾ ਅੰਤ ਨਹੀਂ ਪਾਇਆ, ਕਮਲਾ ਪਤ ਕਵਲਾ ਨਹੀਂ ਜਾਣਾ। ਕਬੀਰ ਜੀ ਕਹਿੰਦੇ ਨੇ ਫਿਰ ਜਿਹੜਾ ਰੱਬ ਦੇ ਸੰਤਾਂ ਦੇ ਚਰਨਾਂ ਨਾਲ ਜੁੜ ਗਿਆ ਇੱਧਰ ਉੱਧਰ ਭਟਕਦਾ ਨਹੀਂ। ਕਹਿ ਕਬੀਰ ਸੋ ਭਰਮੈ ਨਾਹੀ, ਕਦੀ ਨੀ ਭਟਕਦਾ, ਪੱਗ ਲੱਗ ਰਾਮ ਰਹਿ ਸਰਨਾਹੀ। ਪੱਗ ਲੱਗ ਰਾਮ ਰਹਿ ਸਰਨਾਈ, ਪੱਗ ਲੱਗ ਦਾ ਅਰਥ ਹੈ ਜਿਹੜਾ ਪ੍ਰਭੂ ਦੇ ਸੰਤ ਜਨਾਂ ਦੇ ਚਰਨਾਂ ਨਾਲ ਜੁੜ ਗਏ। ਕਹਿੰਦੇ ਨੇ ਪ੍ਰਭੂ ਦੀ ਸ਼ਰਨ ਵਿੱਚੋਂ ਰਹਿੰਦਾ, ਉਹਦੀ ਥਾਂ ਥਾਂ ਦੀ ਭਟਕਣਾ ਮੁੱਕ ਜਾਂਦੀ। ਇਸ ਸ਼ਬਦ ਦਾ ਅਰਧ ਕੀਤੀ ਕਿ ਪਹਿਲਾ ਭਾਵ ਹੈ ਉਹਦਾ ਅੰਤ ਕੋਈ ਨੀ, ਤੇ ਦੂਜੀ ਗੱਲ ਜੇ ਉਹਨੂੰ ਮਿਲਣਾ ਤੇ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰ, ਰੱਬ ਉਹਨਾਂ ਦੇ ਨੇੜੇ ਵੱਸਦਾ। ਨਾਨਕ ਕਹਿਤ ਸੁਣੋਲੇ ਰੋਗਾ, ਸੰਤ ਰਸਨ ਕੋ ਵਸਈਓ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ, ਸਾਨੂੰ ਵੀ ਕਿਤੇ ਅੰਦਰੋਂ ਨਾਮ ਦੀ ਦਾਤ ਬਖਸ਼ ਕੇ ਦਾਤਾ ਨਿਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ